ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨੀਚਰਵਾਰ ਅਤੇ ਐਤਵਾਰ।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਸਾਹਮਣੇ। ਅੱਜ ਦਿਨ ਐਤਵਾਰ ਵਾਲੇ ਦਿਨ ਹਰਮਨ ਰੇਡੀਓ ਤੋਂ ਤੁਹਾਡਾ ਆਪਣਾ ਹੋਸਟ ਦੋਸਤ ਅਮਨਦੀਪ ਸਿੰਘ ਸਿੱਧੂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚੜ੍ਹਦੀ ਕਲਾ ਚੋਂ ਤੰਦਰੁਸਤੋਂ ਖੁਸ਼ੀ ਖੇੜੇ ਸਾਰੇ ਪਾਸੇ ਹੈ, ਕੋਈ ਗੱਲ ਨਹੀਂ। ਜੇ ਤੁਸੀਂ ਲੋਅ ਵੀ ਫੀਲ ਕਰ ਰਹੇ ਹੋ ਤਾਂ ਆਪਣੇ ਆਪ ਨੂੰ ਚੇਅਰ ਅਪ ਕਰੋ, ਆਪਣੇ ਆਪ ਨੂੰ ਸੰਭਾਲੋ, ਕੰਪੋਜ਼ ਕਰੋ। ਤੇ ਇਹ ਜਿਹੜੇ ਦਿਨ ਚੰਗੇ ਮਾੜੇ ਇਹ ਸਾਰੇ ਚੱਲ ਰਹੇ ਨੇ, ਸਮੇਂ ਦੇ ਅਨੁਸਾਰ ਚੱਲੀ ਜਾਣੇ ਨੇ। ਤੇ ਆਪਣੇ ਆਪ ਨੂੰ ਅਸੀਂ ਚੜ੍ਹਦੀ ਕਲਾ 'ਚ ਰੱਖੀਏ ਤੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਤੇ 2 ਘੰਟੇ ਚੱਲੇਗਾ, 11-10 ਵਜੇ ਤੱਕ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਸਮੇਂ ਦੇ ਮੁਤਾਬਿਕ। ਇਸ ਵੇਲੇ ਸਿਡਨੀ ਤੇ ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ 8:02 ਹੋਏ ਨੇ। ਬ੍ਰਿਸਬਨ ਦੇ ਵਿੱਚ ਵੀ 8:02 ਨੇ ਤੇ ਐਡਲੇਡ ਦੇ ਵਿੱਚ ਵੀ, ਐਡਲੇਡ 7:32 ਔਰ ਪਰਥ ਦੇ ਵਿੱਚ 6:02 ਸੁਬਹ ਦੇ ਹੋਏ ਨੇ। ਨਵੀਂ ਦਿੱਲੀ 'ਚ 3:33 ਲੰਡਨ ਦੇ ਵਿੱਚ ਸ਼ਨਿਚਰਵਾਰ ਦੀ ਅੱਧੀ ਰਾਤ ਹੋਣ ਵਾਲੀ ਹੈ, 11:03 ਹੋਏ ਨੇ। ਨਿਊਯਾਰਕ ਦੇ ਵਿੱਚ ਤੇ ਟੋਰੋਂਟੋ 'ਚ ਸ਼ਾਮ ਢਲ ਰਹੀ ਹੈ, 6:03 ਤੇ ਵੈਨਕੂਵਰ ਦੇ ਵਿੱਚ 3:03। ਸੋ ਇਹ ਸੀ ਸਮਾਂ ਸਾਰਨੀ ਵੱਖ ਵੱਖ ਖਿੱਤਿਆਂ ਚੋਂ, ਦੁਨੀਆਂ ਦੇ ਚੋਂ। ਔਰ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਇਸ ਤਰ੍ਹਾਂ ਕਿ ਮਿੰਟੂ ਬਰਾੜ ਭਾਜੀ ਆ ਰਹੇ ਨੇ, ਬੜੀ ਛੇਤੀ ਸਾਡੇ ਨਾਲ ਜੁਆਇਨ ਕਰਨਗੇ, ਬਹੁਤ ਸਾਰਾ ਚਿੰਤਨ ਕਰਾਂਗੇ, ਕਈ ਮਸਲਿਆਂ ਤੇ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਗੱਜਣ ਵਾਲਾ ਬਾਈ ਜੀ ਵੀ ਆ ਰਹੇ ਨੇ ਚੰਡੀਗੜ੍ਹ ਤੋਂ, ਤੇ ਪਿੰਡਾਂ ਦੀਆਂ ਗੱਲਾਂ, ਸ਼ਹਿਰਾਂ ਦੀਆਂ ਗੱਲਾਂ, ਅੱਜ ਬੜੀਆਂ ਨਵੇਕਲੀਆਂ ਗੱਲਾਂ ਕਰਨੀਆਂ, ਮੈਨੂੰ ਦੱਸਦੇ ਸੀ। ਤੇ ਕਰੋਨਾ ਦੇ ਟਾਈਮ ਦੇ ਵਿੱਚ, ਇਸ ਲੋਕਡਾਊਨ ਦੇ ਟਾਈਮ 'ਚ ਵਿਹਲੇ ਜਿਹੜੇ ਬੰਦੇ ਹੋ ਗਏ ਨੇ, ਧੱਕੇ ਨਾਲ ਵੀ ਵਿਹਲੇ ਹੋ ਗਏ ਨੇ, ਤੇ ਉਹ ਕੀ ਕਰ ਰਹੇ ਨੇ? ਸਵੈ ਚਿੰਤਨ ਕਰ ਰਹੇ ਨੇ, ਉਦਾਸ ਨੇ, ਖੁਸ਼ ਨੇ, ਬਹੁਤ ਵਧੀਆ ਗੱਲਾਂ ਅੱਜ ਸਾਨੂੰ ਸੁਣਾਉਣਗੇ ਉਹ। ਸੋ ਉਹਨਾਂ ਦਾ ਵੀ ਇੰਤਜ਼ਾਰ ਰਹੇਗਾ। ਇਸ ਤੋਂ ਇਲਾਵਾ ਤੁਹਾਡੇ ਸੁਨੇਹੇ, ਤੁਹਾਡੇ ਵਿਚਾਰ, ਸਾਰਾ ਕੁਛ ਜੋ ਤੁਹਾਡੇ ਦਿਲ ਦੇ ਵਿੱਚ ਸਾਡੇ ਨਾਲ ਸਾਂਝਾ ਕਰੋ, ਸਾਰਾ ਨਹੀਂ ਮਤਲਬ ਜਿੰਨਾ ਕਰਨਾ ਚਾਹੁੰਦੇ ਹੋ, ਤੇ ਅਸੀਂ ਵਿਚਾਰਾਂ ਕਰਾਂਗੇ। ਕੋਈ ਵੀ ਮਸਲਾ ਆ, ਕੋਈ ਵੀ ਤੁਹਾਡੇ ਦਿਮਾਗ ਦੇ ਉੱਤੇ ਬੋਝ ਆ ਜਾਂ ਖੁਸ਼ੀ ਦੀ ਗੱਲ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਸੁਨੇਹਾ ਭੇਜੋ request@harmanradio.com ਈਮੇਲ ਪਤਾ। ਬਹੁਤ ਸਾਰੇ ਸੱਜਣ ਸੁਣਦੇ ਨੇ, ਕਈ ਵਾਰੀ ਫੇਸਬੁੱਕ ਜਾਂ ਵਟਸਐਪ 'ਤੇ ਪਰਸਨਲ ਮੈਸੇਜ ਭੇਜਦੇ ਨੇ ਜਾਂ ਹਰਮਨ ਰੇਡੀਓ 'ਤੇ। ਅਤੇ ਮੈਂ ਦੱਸਦਾ ਕਿ ਟੈਲੀਗ੍ਰਾਮ ਚੈਨਲ ਦੇ ਉੱਤੇ ਅਸੀਂ ਆਲਵੇਜ਼ ਅਵੇਲੇਬਲ ਹਾਂ ਸਟੂਡੀਓ ਸਾਡਾ, ਅਤੇ ਈਮੇਲ ਆਲਵੇਜ਼ ਅਵੇਲੇਬਲ ਹੈ। ਕਈ ਵਾਰੀ ਪਰਸਨਲ ਫੋਨ ਅਸੀਂ ਸਾਈਡ 'ਤੇ ਰੱਖੇ ਹੁੰਦੇ ਆ, ਨਹੀਂ ਚੱਕ ਸਕਦੇ, ਦੇਖੀਦਾ ਨਹੀਂ ਹੈਗਾ। ਸੋ ਸਾਡੇ ਨਾਲ ਸੰਪਰਕ ਤੁਸੀਂ ਜ਼ਰੂਰ ਕਰਿਆ ਕਰੋ, ਕੋਈ ਸੁਨੇਹਾ ਜ਼ਰੂਰ ਭੇਜਿਆ ਕਰੋ। ਕੁਛ ਤਸਵੀਰਾਂ ਸਵੇਰ ਦੀਆਂ ਆ ਰਹੀਆਂ ਨੇ ਅਤੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਤੇ ਅੱਜ ਦਿਨ ਬਹੁਤ ਸੋਹਣਾ ਚੜ੍ਹਿਆ ਕੌਫ ਸਾਰਬਰ ਦੇ ਵਿੱਚ, ਬਿਲਕੁਲ ਸਰਦੀਆਂ ਵਾਲਾ ਦਿਨ ਹੈ ਅਤੇ ਪੈਰ ਠਰ ਰਹੇ ਨੇ, ਹਲਕੀ ਹਲਕੀ ਹਵਾ ਚੱਲ ਰਹੀ ਹੈ, ਹਵਾ 'ਚ ਠੰਡਕ ਹੈ, ਧੁੱਪ ਖਿੜੀ ਹੋਈ ਹੈ ਅਤੇ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਦਾਂ ਦੇ ਮੌਸਮ ਦੇ ਵਿੱਚ ਕਿਹੋ ਜਿਹਾ ਫੀਲ ਹੁੰਦਾ ਹੈ, ਜਿੱਦਾਂ ਫਰਵਰੀ ਦੇ ਮਹੀਨੇ ਦੇ ਵਿੱਚ ਹੁੰਦਾ ਪੰਜਾਬ 'ਚ। ਸੋ ਇੱਦਾਂ ਹੋਵੇ ਪਈ, ਮੱਕੀ ਦੀ ਰੋਟੀ ਹੋਵੇ, ਸਾਗ ਹੋਵੇ, ਘਿਓ ਪਾਇਆ ਹੋਵੇ, ਸੋ ਇਹੋ ਜਿਹਾ ਮਾਹੌਲ ਬਣਿਆ ਜਾ ਰਿਹਾ ਅੱਜ। ਖੈਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅਤੇ ਅੱਜ ਜਿਹੜਾ ਵਿਚਾਰ ਹੈ ਖਿੜਕੀਆਂ ਕਿਤਾਬ ਦੇ ਵਿੱਚੋਂ ਹੀ ਨਰਿੰਦਰ ਕਪੂਰ ਦੇ ਵਿਚਾਰ ਦੇ ਨਾਲ ਸ਼ੁਰੂ ਕਰਨਾ ਹੈ। ਨਰਿੰਦਰ ਕਪੂਰ ਜੀ ਕਹਿੰਦੇ ਨੇ ਕਿ ਇੱਕ ਬੇਈਮਾਨ ਵਪਾਰੀ ਨੇ ਢੇਰ ਧਨ ਇਕੱਤਰ ਕਰਨ ਮਗਰੋਂ ਵੀ ਜਦੋਂ ਜੀਵਨ ਦੀ ਤਸੱਲੀ ਮਹਿਸੂਸ ਨਾ ਕੀਤੀ ਤਾਂ ਉਹ ਆਪਣੇ ਅਧਿਆਪਕ ਕੋਲ ਗਿਆ ਅਤੇ ਕਿਹਾ, ਮੇਰੇ ਕੋਲ ਸਭ ਕੁਝ ਖਰੀਦਣ ਦੇ ਸਾਧਨ ਹਨ ਪਰ ਮੈਂ ਫਿਰ ਵੀ ਪ੍ਰਸੰਨ ਕਿਉਂ ਨਹੀਂ? ਅਧਿਆਪਕ ਨੇ ਕਿਹਾ, ਇਹ ਤੇਰੀ ਇਕੱਲੇ ਦੀ ਸਮੱਸਿਆ ਨਹੀਂ, ਇਹ ਉਹਨਾਂ ਸਭ ਦੀ ਸਮੱਸਿਆ ਹੈ ਜਿਨ੍ਹਾਂ ਨੇ ਧਨ ਇਕੱਤਰ ਕਰਨਾ ਆਪਣਾ ਉਦੇਸ਼ ਬਣਾਇਆ ਹੋਇਆ ਹੈ। ਸਮਝਣ ਵਾਸਤੇ ਪ੍ਰਯੋਗ ਕਰਨਾ ਪਏਗਾ। ਅਧਿਆਪਕ ਉਸ ਨੂੰ ਨੇੜੇ ਦੀ ਪਹਾੜੀ ਕੋਲ ਲੈ ਗਿਆ ਅਤੇ ਉਸ ਨੂੰ ਤਿੰਨ ਪੱਥਰ ਚਕਵਾ ਕੇ ਆਪਣੇ ਪਿੱਛੇ ਪਿੱਛੇ ਤੁਰਨ ਲਈ ਕਿਹਾ। ਵਪਾਰੀ ਨੇ ਕਿਹਾ, ਇਹਨਾਂ ਦੇ ਬੋਝ ਕਾਰਨ ਮੈਂ ਨਹੀਂ ਤੁਰ ਸਕਦਾ। ਅਧਿਆਪਕ ਨੇ ਕਿਹਾ, ਇੱਕ ਪੱਥਰ ਸੁੱਟ ਦੇ। ਵਪਾਰੀ ਨੇ ਕਿਹਾ, ਇੱਕ ਪੱਥਰ ਸੁੱਟ ਕੇ ਵੀ ਮੈਂ ਤੁਰ ਨਹੀਂ ਸਕਦਾ। ਅਧਿਆਪਕ ਨੇ ਕਿਹਾ, ਇੱਕ ਹੋਰ ਸੁੱਟ ਦੇ। ਉਹ ਕਹਿੰਦਾ, ਇੱਕ ਹੋਰ ਸੁੱਟ ਕੇ ਵੀ, ਕੇਵਲ ਇੱਕ ਪੱਥਰ ਚੁੱਕ ਕੇ ਵੀ ਤੁਰਨਾ ਮੇਰੇ ਲਈ ਸੰਭਵ ਨਹੀਂ ਹੈ। ਅਧਿਆਪਕ ਨੇ ਕਿਹਾ, ਤੀਜਾ ਵੀ ਸੁੱਟ ਦੇ। ਸਾਰੇ ਪੱਥਰ ਸੁੱਟਣ ਉਪਰੰਤ ਉਹ ਚੱਲਣ ਯੋਗ ਹੋ ਗਿਆ। ਅਧਿਆਪਕ ਨੇ ਕਿਹਾ, ਤੇਰਾ ਮਨ ਅਤੇ ਆਤਮਾ ਬੇਈਮਾਨੀਆਂ ਦੇ ਬੋਝ ਥੱਲੇ ਦੱਬੀ ਪਈ ਹੈ। ਜਦੋਂ ਤੱਕ ਤੂੰ ਬੋਝ ਮੁਕਤ ਨਹੀਂ ਹੁੰਦਾ, ਤੂੰ ਪ੍ਰਸੰਨ ਨਹੀਂ ਹੋਵੇਗਾ। ਇਹ ਸੀ ਵਿਚਾਰ ਨਰਿੰਦਰ ਕਪੂਰ ਦਾ। ਇਸੇ 'ਤੇ ਅੱਜ ਆਪਾਂ ਗੱਲ ਕਰਨੀ ਆ ਕਿ ਕਿਹੜੇ ਕਿਹੜੇ ਬੋਝ ਅਸੀਂ ਚੱਕੀ ਫਿਰਦੇ ਹਾਂ। ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ, ਕਈ ਵਾਰੀ ਜ਼ਿਆਦਾ ਹੀ ਆ ਜਾਂਦੀਆਂ, ਸਾਨੂੰ ਪਰੇਸ਼ਾਨ ਕਰਦੀਆਂ ਆ, ਕਈ ਤਰ੍ਹਾਂ ਦੇ ਗਲਤ ਖਿਆਲ ਮਨ 'ਚ ਆਉਂਦੇ ਨੇ, ਉਹਨਾਂ ਦਾ ਅਸੀਂ ਸਾਹਮਣਾ ਨਹੀਂ ਕਰ ਸਕਦੇ ਕਿਉਂਕਿ ਅਸੀਂ ਟ੍ਰੇਨਡ ਨਹੀਂ ਹੁੰਦੇ, ਸਾਨੂੰ ਪਤਾ ਨਹੀਂ ਹੁੰਦਾ। ਫਿਰ ਅਸੀਂ ਉਹਨਾਂ ਬੰਦਿਆਂ ਨੂੰ ਲੱਭਦੇ ਹਾਂ, ਉੱਥੇ ਆਪਾਂ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਕਾਉਂਸਲਿੰਗ ਕਰਵਾਉਂਦੇ ਹਾਂ, ਕੰਸਲਟੈਂਟ ਕੋਲ ਜਾਂਦੇ ਹਾਂ ਜਾਂ ਕਿਸੇ ਸਿਆਣੇ ਕੋਲ ਜਾਂਦੇ ਹਾਂ, ਔਰ ਬਹੁਤਾਤ ਬਾਬਿਆਂ ਦੇ ਡੇਰਿਆਂ 'ਤੇ ਇਹ ਚੀਜ਼ਾਂ ਲੱਭਣ ਜਾਂਦੇ ਨੇ ਸੁੱਖ ਸ਼ਾਂਤੀ। ਪਰ ਨੁਕਤਾ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਸੁੱਖ ਦੇ ਵੇਲੇ, ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਕਿ ਅਸੀਂ ਕੋਈ ਇਹੋ ਜਿਹੇ ਸੱਜਣ ਢੂੰਡੀਏ ਜਿਹੜੇ ਸਾਨੂੰ ਸਾਡੇ ਦੁੱਖ ਦੀ ਘੜੀ ਦੇ ਵਿੱਚ ਚੰਗੀ ਸਲਾਹ ਦੇ ਸਕਣ। ਅਸੀਂ ਸੁੱਖਾਂ ਦੇ ਵਿੱਚ ਜਦੋਂ ਐਨ ਸਾਰਾ ਕੁਝ ਸਹੀ ਚੱਲ ਰਿਹਾ ਹੁੰਦਾ ਹੈ ਤਾਂ ਆਪਣਾ ਜਿਹੜਾ ਸਮਾਂ ਹੈ ਉਹ ਐਸ਼ ਪ੍ਰਸਤੀ ਵੱਲ ਨੂੰ ਲਾਉਂਦੇ ਹਾਂ। ਅਸੀਂ ਉਹ ਬੰਦੇ ਲੱਭਦੇ ਹਾਂ ਜਿਹੜੇ ਐਸ਼ ਕਰ ਰਹੇ ਹੁੰਦੇ ਨੇ, ਅਸੀਂ ਉਹਨਾਂ ਦੇ ਨਾਲ ਲੱਗਣ ਦੀ ਕੋਸ਼ਿਸ਼ ਕਰੀਦੀ ਹੈ। ਪਰ ਜਿਹੜੇ ਸੂਝਵਾਨ ਬੰਦੇ ਨੇ ਉਹ ਉਸ ਸਮੇਂ ਫਿਲਟਰ ਕਰ ਰਹੇ ਹੁੰਦੇ ਨੇ ਕਿ ਕਿਹੜੇ ਇਨਸਾਨ ਸਮਝਦਾਰ ਨੇ, ਕਿਹਨਾਂ ਤੋਂ ਸਲਾਹ ਲਈ ਜਾ ਸਕਦੀ ਹੈ, ਕਿਹੜੇ ਤੁਹਾਨੂੰ ਓਨੈਸਟ ਅਤੇ ਵਧੀਆ ਸਲਾਹ ਦੇ ਸਕਦੇ ਨੇ। ਕਿਉਂਕਿ ਇੱਕ ਗੱਲ ਤਾਂ ਪੱਕੀ ਹੈ ਕਿ ਸੁੱਖ ਹਮੇਸ਼ਾ ਨਹੀਂ ਰਹਿਣਾ, ਦੁੱਖ ਵੀ ਆਉਣਾ ਹੈ। ਸੋ ਸੁੱਖ ਦੇ ਵਿੱਚ ਕੀਤੀ ਹੋਈ ਰਿਸਰਚ ਦੁੱਖ ਵੇਲੇ ਕੰਮ ਆਏਗੀ। ਸੁੱਖ ਦੇ ਵਿੱਚ ਪੜ੍ਹੀ ਹੋਈ ਗੁਰਬਾਣੀ, ਸੁੱਖ ਦੇ ਵਿੱਚ ਪੜ੍ਹੇ ਹੋਏ ਪਾਠ, ਸੁੱਖ ਦੇ ਵਿੱਚ ਰੱਬ ਨੂੰ ਧਿਆਇਆ ਹੋਇਆ ਦੁੱਖ ਦੇ ਵਿੱਚ ਸਹਾਈ ਹੋਏਗਾ ਦੁੱਖ ਘਟਾਉਣ ਵਾਸਤੇ। ਸੋ ਜਿਸ ਤਰ੍ਹਾਂ ਵਪਾਰੀ ਨੇ ਅਧਿਆਪਕ ਲੱਭਿਆ, ਇਸੇ ਤਰ੍ਹਾਂ ਸਾਨੂੰ ਵੀ ਕੋਈ ਇਹੋ ਜਿਹੇ ਵਿਅਕਤੀ, ਇਹੋ ਜਿਹੇ ਇਨਸਾਨ, ਇਹੋ ਜਿਹੇ ਵਸੀਲੇ ਸ਼ਾਰਟਲਿਸਟ ਕਰ ਲੈਣੇ ਚਾਹੀਦੇ ਆ ਕਿ ਜਦੋਂ ਸਾਡੇ 'ਤੇ ਦੁੱਖ ਆਵੇ, ਚਾਹੇ ਉਹ ਸਰੀਰਕ ਹੋਵੇ ਚਾਹੇ ਉਹ ਮਾਨਸਿਕ ਹੋਵੇ, ਅਸੀਂ ਉਹਨਾਂ ਤੱਕ ਅੱਪੜ ਸਕੀਏ, ਉਹਨਾਂ ਦੇ ਦਰਵਾਜ਼ੇ ਸਾਡੇ ਲਈ ਖੁੱਲ੍ਹੇ ਹੋਣ, ਅਸੀਂ ਉਹਨਾਂ ਤੋਂ ਸਲਾਹ ਲੈ ਸਕੀਏ, ਉਹ ਸਾਨੂੰ ਹੈਲਪ ਕਰ ਸਕਣ। ਨੁਕਤਾ ਥੋੜਾ ਹੀ ਹੁੰਦਾ, ਜਿਸ ਤਰ੍ਹਾਂ ਅਧਿਆਪਕ ਨੇ ਦੱਸਿਆ ਨੁਕਤਾ ਛੋਟਾ ਜਿਹਾ ਹੀ ਹੁੰਦਾ ਪਰ ਬੋਝ ਬਹੁਤ ਵੱਡਾ ਲੱਗਦਾ ਹੁੰਦਾ। ਉਹ ਇੱਕ ਛੋਟੀ ਜਿਹੀ ਗੱਲ ਕਰਨ ਦੇ ਨਾਲ ਕਈ ਵਾਰੀ ਮਨੋਂ ਬੋਝ ਲੈ ਜਾਂਦਾ। ਮੇਰੇ ਨਾਲ ਅਨੇਕਾਂ ਵਾਰ ਇੱਦਾਂ ਹੋਇਆ, ਐਡੇ ਵੱਡੇ ਵੱਡੇ ਬੋਝ ਪਏ ਪਰ ਕੁਛ ਇਨਸਾਨਾਂ ਦੀ ਇੱਕ ਫੋਨ ਕਾਲ ਨੇ ਜਾਂ ਇੱਕ ਛੋਟੀ ਜਿਹੀ ਸਲਾਹ ਨੇ ਉਹ ਬੋਝ ਹੀ ਖਤਮ ਕਰਤੇ। ਜਿਸ ਤਰ੍ਹਾਂ ਕਈ ਵਾਰੀ ਕਹਾਣੀ ਵੀ ਸੁਣਾਉਂਦੇ ਹੁੰਦੇ ਹਾਂ ਕਿ ਇੱਕ ਸਾਧ ਪੁਰਖ ਨੂੰ ਲਿਫਾਫਾ ਲੱਭਿਆ ਪਲਾਸਟਿਕ ਦਾ ਤੇ ਉਹ ਚੱਕੀ ਫਿਰੇ ਉੱਡਦਾ ਫਿਰਦਾ ਸੀ, ਉਹਨੂੰ ਤਰਸ ਆਇਆ ਲਿਫਾਫੇ ਤੇ ਵੀ, ਇੰਨੀ ਦਇਆ ਹੁੰਦੀ ਆ ਉਹਨਾਂ ਚ। ਉਹ ਚੱਕੀ ਫਿਰੇ ਜਦੋਂ ਬੈਠੇ ਉਹ ਵੀ ਪੈਰ ਹੇਠਾਂ ਰੱਖ ਲਵੇ, ਕਦੇ ਲੇਟੇ ਤਾਂ ਵੀ ਆਪਣੇ ਸਿਰ ਹੇਠਾਂ ਰੱਖ ਲਏ। ਦੋ ਤਿੰਨ ਦਿਨ ਸਾਂਭ ਹੀ ਗਿਆ, ਬੜਾ ਪਰੇਸ਼ਾਨ ਹੋਇਆ ਕਿ ਲਿਫਾਫਾ ਕਿਤੇ ਉੱਡ ਨਾ ਜਾਏ ਤੇ ਫਿਰ ਅਚਾਨਕ ਹਨੇਰੀ ਆਈ ਤੇ ਲਿਫਾਫਾ ਵਾਕਿਆ ਹੀ ਉੱਡ ਗਿਆ। ਤੇ ਫਿਰ ਉਸਨੇ ਸੋਚਿਆ ਕਿ ਮੈਂ ਦੋ ਦਿਨ ਵੈਸੇ ਹੀ ਕਹਿੰਦਾ ਚੱਕੀ ਫਿਰਿਆ ਭਾਰ। ਉਹ ਲਿਫਾਫੇ ਦਾ ਵੀ ਬੋਝ ਬਣ ਜਾਂਦਾ ਹੈ। ਕਈ ਵਾਰੀ ਅਸੀਂ ਇਹੋ ਜਿਹੇ ਬੋਝ ਆਪਣੇ ਮਨ ਦੇ ਉੱਤੇ ਪਾਇਓ ਹੁੰਦੇ ਆ ਜਿਨ੍ਹਾਂ ਦੀ ਲੋੜ ਹੀ ਨਹੀਂ ਹੁੰਦੀ, ਬਸ ਬੰਦ ਕਰਨਾ ਹੁੰਦਾ, ਸ਼ਟ ਡਾਊਨ ਕਰਨਾ ਹੁੰਦਾ। ਮੈਂ ਗੁਰਬਾਣੀ ਪੜ੍ਹ ਰਿਹਾ ਸੀ ਤਾਂ ਗੁਰੂ ਸਾਹਿਬ ਬਹੁਤ ਸੁੰਦਰ ਉਹਦੇ ਵਿੱਚ ਕਹਿੰਦੇ ਨੇ ਤੀਜੇ ਪਾਤਸ਼ਾਹ ਇੱਕ ਪੰਕ, ਵੈਸੇ ਤਾਂ ਸਾਰੀਆਂ ਹੀ ਹੈਗੀਆਂ ਪਰ ਇਸ ਵਿਸ਼ੇ ਦੇ ਉੱਤੇ, ਮਨਮੁੱਖ ਅੰਧੇ ਸੁੱਧ ਨਕਾਈ। ਕਹਿੰਦੇ ਮਨਮੁੱਖ ਅੰਨਾ ਹੋ ਜਾਂਦਾ ਤੇ ਉਹਨੂੰ ਕਿਸੇ ਚੀਜ਼ ਦੀ ਸੁੱਧ ਨਹੀਂ ਹੁੰਦੀ। ਆਤਮਘਾਤੀ ਹੈ ਜਗਤ ਕਸਾਈ, ਉਹ ਆਪਣੀ ਆਤਮਾ ਨੂੰ ਹੀ ਮਾਰ ਰਿਹਾ ਹੁੰਦਾ ਤੇ ਨਾਲ ਦੀ ਨਾਲ ਉਹ ਜਗਤ ਦਾ ਵੀ ਕੁੰਡਾ ਕਰ ਰਿਹਾ ਹੁੰਦਾ। ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਜ਼ੂਰੀ ਭਾਰ ਪਹੁੰਚਾਵਣ। ਉਹ ਇਹੋ ਜਿਹੇ ਕੰਮਾਂ ਚ ਪਿਆ ਹੁੰਦਾ ਜਿਨ੍ਹਾਂ ਦੀ ਲੋੜ ਹੀ ਨਹੀਂ ਹੁੰਦੀ। ਉਹ ਲੋਕਾਂ ਦੀ ਬੁਰਾਈ ਕਰ ਰਿਹਾ ਹੁੰਦਾ, ਨਿੰਦਾ ਕਰ ਰਿਹਾ ਹੁੰਦਾ, ਬੜਾ ਭਾਰ ਚੱਕਿਆ ਹੁੰਦਾ ਉਹਨੂੰ ਉਹ ਸਾਰੇ ਅਵਗੁਣਾਂ ਦਾ ਸਿਰ ਦੇ ਉੱਤੇ। ਤੇ ਉਹ ਜਿਹੜਾ ਭਾਰ ਚੱਕਿਆ ਹੁੰਦਾ ਨਾ ਉਹ ਇੱਦਾਂ ਹੈ ਵੀ ਜਿੱਦਾਂ ਮਜ਼ਦੂਰ ਜਿਹੜਾ ਆ ਵਰਕਰ ਹੈ ਉਹ ਭਾਰ ਚੱਕ ਕੇ ਇੱਕ ਥਾਂ ਤੇ ਦੂਜੇ ਥਾਂ ਪਹੁੰਚਾਉਂਦਾ ਹੈ ਪਰ ਉਹਦਾ ਉਹਨੂੰ ਉਹ ਪੈਸੇ ਨਹੀਂ ਮਿਲਦੇ, ਉਹਨੂੰ ਉਸ ਚੀਜ਼ ਦੀ ਕਮਾਈ ਨਹੀਂ ਮਿਲਦੀ। ਇਸੇ ਹੀ ਤਰ੍ਹਾਂ ਜਿਹੜੇ ਬਹੁਤ ਸਾਰੇ ਭਾਰ ਅਸੀਂ ਇਹੋ ਜਿਹੇ ਚੱਕੇ ਫਿਰਦੇ ਹਾਂ ਦਿਮਾਗ ਦੇ ਉੱਤੇ, ਆਪਣੇ ਮਨ ਦੇ ਉੱਤੇ ਮੈਲ ਲਾਈ ਫਿਰਦੇ ਹਾਂ ਕਿ ਉਹਨਾਂ ਦਾ ਕੋਈ ਹੈ ਹੀ ਨਹੀਂ, ਉਹਨਾਂ ਨੂੰ ਕੋਈ ਉਹਨਾਂ ਦਾ ਕੁਛ ਨਹੀਂ ਸਾਨੂੰ ਮਿਲਣਾ। ਹੁਣ ਦੇਖੋ ਪਹਿਲੇ ਪਾਤਸ਼ਾਹ ਰਾਗ ਗੌੜੀ ਦੇ ਵਿੱਚ ਕਹਿੰਦੇ ਨੇ, ਬਹੁਤ ਸੋਹਣਾ ਸ਼ਬਦ ਹੈ, ਮੈਂ ਸਾਰਾ ਨਹੀਂ ਪੜ੍ਹਾਂਗਾ ਪਰ ਕੁਛ ਤੁਹਾਨੂੰ ਇਸੇ ਉਹਨਾਂ ਦੇ ਵਿੱਚੋਂ ਸੁਣਾਵਾਂਗਾ। ਗੁਰੂ ਸਾਹਿਬ ਕਹਿੰਦੇ ਨੇ ਕਿ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹੋ ਸੰਸਾਰੋ। ਕਹਿੰਦੇ ਨੇ ਕਿ ਇਹ ਸਰੀਰ ਆਪਣੇ ਆਪ ਨੂੰ ਅਮਰ ਜਾਣ ਤੇ ਸੁੱਖ ਮਾਨਣ ਵਿੱਚ ਹੀ ਲੱਗਾ ਹੋਇਆ ਹੈ। ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹੋ ਸੰਸਾਰੋ, ਇਹ ਜਗਤ ਹੀ ਖੇਡ ਖੇਡ ਰਿਹਾ ਹੈ। ਲੱਭ ਲੋਭ ਮੁੱਚ ਕੂੜ ਕਮਾਵੇ ਬਹੁਤ ਉਠਾਵੇ ਭਾਰੋ, ਤੇ ਆਪਣੀ ਇਸ ਬਾਡੀ ਨੂੰ ਆਪਣੀ ਇਸ ਕਾਇਆ ਨੂੰ ਸੰਭਾਲਣ ਵਾਸਤੇ ਬੜਾ ਕੁਛ ਕਰ ਰਿਹਾ, ਕੂੜ ਝੂਠ ਤੂਫਾਨ ਗਲਤ ਕੰਮ ਬਹੁਤ ਕੁਛ ਕਰ ਰਿਹਾ, ਬੜਾ ਭਾਰ ਚੱਕੀ ਫਿਰਦਾ ਹੈ। ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਾਰੋ ਪ੍ਰਸ਼ਾਰੋ। ਕਹਿੰਦੇ ਹੇ ਕਾਇਆ, ਆਪਣੇ ਸਰੀਰ ਨੂੰ ਕਹਿੰਦੇ ਨੇ ਕਿ ਹੇ ਮੇਰਾ ਸਰੀਰਾ, ਇਹ ਮੈਂ ਜਿਹੜੀ ਕਾਇਆ ਹੈ ਨਾ, ਇਹ ਸਰੀਰ ਹੈ ਮਿੱਟੀ, ਇਹ ਰੁਲਦੀ ਦੇਖੀ ਹੈ ਜਿੱਦਾਂ ਧਰਤੀ ਦੇ ਉੱਤੇ ਧੁੱਦਲ ਰੁਲ ਰਹੀ ਹੁੰਦੀ ਆ, ਏਦਾਂ ਹੈ ਜਿਹਦੇ ਖਾਤਰ ਅਸੀਂ ਇੰਨਾ ਭਾਰ ਉਠਾਈ ਜਾ ਰਹੇ ਹਾਂ। ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਬਹੁੜ ਨਾ ਆਵੇ ਵਾਰੀ। ਕਹਿੰਦੇ ਸੁਣ ਸੁਣ ਠਹਿਰ ਠਹਿਰੋ, ਰੁਕ ਰੁਕ ਰੁਕ, ਸਿੱਖਿਆ ਸੁਣ ਤੂੰ ਧਿਆਨ ਨਾਲ। ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਕਹਿੰਦੇ ਸੁਕ੍ਰਿਤ, ਕ੍ਰਿਤ ਦਾ ਮਤਲਬ ਹੁੰਦਾ ਕੰਮ, ਸੋ ਦਾ ਮਤਲਬ ਹੁੰਦਾ ਸੋਹਣਾ, ਸੋਹਣਾ ਕੰਮ ਕੀਤਾ, ਕਹਿੰਦੇ ਇਹ ਰਹਿਣਾ ਹੈ ਜਿਹੜੇ, ਇਹੀ ਰਹਿਣਾ ਹੈ ਤੇਰੇ ਨਾਲ, ਬਹੁੜ ਨਾ ਆਵੇ ਵਾਰੀ, ਫਿਰ ਬਹੁਤੀ ਵਾਰੀ ਨਹੀਂ ਆਉਣਾ, ਫਿਰ ਮੁੜ ਮੁੜ ਕੇ ਆ ਕੇ ਧੁੱਦਲਾਂ 'ਚ ਨਹੀਂ ਰੁਲਣਾ ਪੈਣਾ। ਹਉ ਤੁਦ ਆਖਾ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ, ਮੈਂ ਤੈਨੂੰ ਆਖਦਾ ਮੇਰੇ ਸਰੀਰਾ ਤੂੰ ਮੇਰੀ ਸਿੱਖ ਸੁਣ। ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਇ ਤਵਾਰੀ, ਤੂੰ ਨਿੰਦਿਆ ਚਿੰਦਿਆ ਇੱਧਰਲੀ ਗੱਲ ਉੱਧਰ ਲਾਈ ਜਾਂਦਾ, ਉੱਧਰਲੀ ਗੱਲ ਇੱਧਰ ਲਾਈ ਜਾਂਦਾ, ਛੱਡ ਪਰੇ ਵੇਲ ਪਰਾਈ ਜੋਹੇ ਜੀੜੇ, ਕਰ ਚੋਰੀ ਬੁਰਿਆਰੀ, ਇਹ ਚੋਰੀਆਂ ਇੱਧਰ ਲਾਣੀ ਉੱਧਰ ਲਾਣੀ ਛੱਡ, ਹੰਸ ਚੱਲਿਆ ਤੂੰ ਪਿੱਛੇ ਰਹੀ ਹੈ ਛੁੱਟੜੇ ਹੋਏ ਨਾਰੀ। ਕਹਿੰਦਾ ਤੂੰ ਇਉਂ ਪਿੱਛੇ ਰਹਿ ਜਾਣਾ ਜਦ ਤੇਰੇ ਮਨ ਦੇ ਵਿੱਚੋਂ ਜਦ ਤੇ ਸਰੀਰ ਦੇ ਵਿੱਚੋਂ ਆਤਮਾ ਚਲੀ ਜਾਣੀ ਆ, ਜਿੱਦਾਂ ਇੱਕ ਪਤੀ ਆਪਣੀ ਪਤਨੀ ਨੂੰ ਡਿਵੋਰਸ ਕਰਕੇ ਛੱਡ ਕੇ ਚਲੇ ਜਾਂਦਾ, ਉਹ ਇਕੱਲੀ ਰਹਿ ਜਾਂਦੀ ਆ ਔਰ ਉਹਨੂੰ ਕੋਈ ਉਹਦੀ ਸ਼ੋਭਾ ਨਹੀਂ ਰਹਿੰਦੀ ਸੰਸਾਰ ਦੇ ਵਿੱਚ, ਇਸ ਤਰ੍ਹਾਂ ਦੀ ਤੇਰੀ ਹਾਲਤ ਹੋ ਜਾਣੀ ਹੈ ਤੇ ਕੁਛ ਪਲਾਂ 'ਚ ਹੀ ਤੇਰੇ ਨਾਲ ਦਿਆਂ ਨੇ ਚੱਕ ਲਓ ਕਰਕੇ ਤੈਨੂੰ ਤੇਰਾ ਸੰਸਕਾਰ ਕਰ ਦੇਣਾ। ਬਹੁਤ ਹੀ ਖੂਬਸੂਰਤ ਵਿਚਾਰ ਨੇ ਜੀ ਗੁਰਬਾਣੀ ਦੇ ਵਿੱਚ। ਸੋ ਪੜ੍ਹਿਆ ਕਰੋ ਗੁਰਬਾਣੀ। ਤੇ ਗੁਰੂ ਸਾਹਿਬ ਕਹਿੰਦੇ ਨੇ, ਹੋ ਖਰੀ ਦੁਹੇਲੀ ਹੋਈ ਬਾਬਾ ਨਾਨਕ, ਮੇਰੀ ਬਾਤ ਨਾ ਪੁੱਛੇ ਕੋਈ। ਕਹਿੰਦੇ ਬਈ ਮੈਂ ਕਾਇਆ ਤੋਂ ਬਹੁਤ ਦੁਖੀ ਹਾਂ, ਮੇਰੀ ਕੋਈ ਬਾਤ ਨਹੀਂ ਪੁੱਛਦਾ, ਮੈਨੂੰ ਸਮਝਾਓ। ਸੋ ਇੱਕ ਦੂਜੇ ਨਾਲ ਗੱਲਾਂ ਸ਼ੇਅਰ ਕਰਨੀਆਂ, ਇੱਕ ਦੂਜੇ ਨਾਲ ਆਪਣੀਆਂ ਸਮੱਸਿਆਵਾਂ ਸ਼ੇਅਰ ਕਰਕੇ ਸਹੀ ਬੰਦੇ ਕੋਲੋਂ ਅਡਵਾਈਸ ਲੈਣਾ, ਬਹੁਤ ਵਧੀਆ ਗੱਲ ਹੈ। ਜਦੋਂ ਅਸੀਂ ਆਪਣਾ ਦੁੱਖ ਕਿਸੇ ਨੂੰ ਦੱਸਦੇ ਹਾਂ ਤਾਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਸਾਨੂੰ ਸਮਝ ਆ ਜਾਂਦੀ ਹੈ ਵੀ ਸਾਨੂੰ ਦੁੱਖ ਹੈ, ਅਕਨੋਲੇਜ ਕਰਦੇ ਹਾਂ, ਭਾਣਾ ਮੰਨ ਲੈਂਦੇ ਹਾਂ, ਤਾਂ ਹੀ ਤਾਂ ਸਾਨੂੰ ਪਤਾ ਲੱਗਦਾ ਵੀ ਸਮੱਸਿਆ ਹੈ। ਫਿਰ ਅਸੀਂ ਕਿਸੇ ਨੂੰ ਦੱਸਦੇ ਹਾਂ, ਜਦੋਂ ਆਪਾਂ ਕਿਸੇ ਨੂੰ ਦੱਸਦੇ ਹਾਂ ਤਾਂ ਹਉਮੈ ਤਿਆਗ ਕੇ ਦੱਸਦੇ ਹਾਂ ਵੀ ਮੇਰੇ ਕੋਲ ਇਹਦਾ ਹੱਲ ਨਹੀਂ ਹੈਗਾ, ਮੈਨੂੰ ਹੱਲ ਦੱਸ। ਆਪਣੀ ਅਸੀਂ ਹਉਮੈ ਤਿਆਗ ਦਿੰਦੇ ਹਾਂ, ਫਿਰ ਅਸੀਂ ਐਡਵਾਈਸ ਲੈਂਦੇ ਹਾਂ, ਫਿਰ ਉੱਤੇ ਹੱਲ ਕਰਦੇ ਹਾਂ। ਹੱਲ ਵੀ ਕੌਣ ਕਰਦਾ? ਦੂਸਰੇ ਪਾਸੇ ਵੀ ਤਾਂ ਉਹੀ ਬੈਠਾ ਜਿਹਨੂੰ ਅਸੀਂ ਦੱਸ ਰਹੇ ਹਾਂ। ਉਹ ਕਿਸੇ ਦੀ ਆਵਾਜ਼ ਦੇ ਵਿੱਚੋਂ ਆਪਣੇ ਆਪ ਨੂੰ ਸਾਨੂੰ ਸਮਝਾਉਂਦਾ ਹੈ। ਸੋ ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਕਿ ਪਸੰਦ ਆਇਆ ਹੋਵੇਗਾ। ਸੋ ਹਰਮਨ ਰੇਡੀਓ 'ਤੇ ਬਹੁਤ ਸਾਰੇ ਸਰੋਤੇ ਜੁੜ ਰਹੇ ਨੇ, ਅਸੀਂ ਨਾਲ ਦੀ ਨਾਲ ਸੁਨੇਹੇ ਵੀ ਉਹਨਾਂ ਦੇ ਲੈਣੇ ਆ, ਅਤੇ ਜੀਆਂ ਨੂੰ ਕਹਿੰਦੇ ਹਾਂ ਸਾਰਿਆਂ ਦਾ ਹੀ। ਔਰ ਇੱਕ ਗੀਤ ਅਸੀਂ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਦੇ ਹੁੰਦੇ ਹਾਂ ਸ਼ੁਰੂ ਦੇ ਵਿੱਚ ਹੀ, ਧਾਰਮਿਕ ਸੱਭਿਆਚਾਰਕ ਕਲਚਰਲ। ਅਤੇ ਅੱਜ ਜਿਹੜਾ ਗੀਤ ਹੈ ਉਹ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਤੁਹਾਨੂੰ ਸੁਣਾਉਂਦੇ ਹਾਂ। ਫਿਲਮ ਆਈ ਸੀ ਸੁਰਖੀ ਬਿੰਦੀ।
ਗੰਨਾ ਤੇ ਤੂੰ ਗੁੜ ਸੱਜਣਾ, ਆਪਾਂ ਚੱਕੀ ਦੇ ਦੋ ਪੁੜ ਸੱਜਣਾ, ਤੂੰ ਜਿਹੜੇ ਰਾਹੇ ਪੈ ਜਾਵੇਂ ਅਸੀਂ ਉਸੇ ਜਾਈਏ ਮੁੜ ਸੱਜਣਾ, ਤੂੰ ਅੰਬਰ ਸਾਡੀ ਜ਼ਿੰਦਗੀ ਦਾ, ਅਸੀਂ ਲੋਹਾਂ ਤੇਰੇ ਤਾਰਿਆਂ ਦੀ, ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ, ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ, ਖੁਸ਼ੀ ਨੂੰ ਦੂਣਾ ਕਰਦੇ ਜੋ ਰੌਣਕ ਦੇ ਉਹ ਟੱਪੇ, ਤੂੰ ਪਾ ਕੋਈ ਬਾਤ ਵਿਲੱਖਣ ਜਈ ਸਾਡੀ ਜ਼ਿੰਮੇਵਾਰੀ ਹੁੰਗਾਰਿਆਂ ਦੀ, ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ, ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ, ਕਰ ਵਸਦਾ ਤੇਰੇ ਬਿਨ ਸੱਜਣਾ ਖੋੜੇ ਦੇ, ਰਹਿ ਚੜਦੀ ਕਲਾ ਵਿੱਚ ਲਾਉਂਦਾ ਤੂੰ, ਅਸੀਂ ਗੂੰਜ ਹਾਂ ਤੇਰੇ ਜੈਕਾਰਿਆਂ ਦੀ, ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ, ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ।
ਦਲਵੀਰ ਸਿੱਧੂ ਆਸਟ੍ਰੇਲੀਆ ਤੋਂ ਜੁੜੇ ਹੋਏ ਨੇ ਸਾਡੇ ਨਾਲ, ਪ੍ਰੋਗਰਾਮ ਸੁਣ ਰਹੇ ਨੇ। ਦਲਵੀਰ ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਠੀਕ ਠਾਕ ਹੋ? ਤੁਹਾਡਾ ਦੇਸ਼ ਸਭ ਰਾਜੀ ਖੁਸ਼ੀ? ਚਲੋ ਚੜ੍ਹਦੀ ਕਲਾ ਚ ਰਹੋ ਹਮੇਸ਼ਾ। ਤੇ ਸਾਡੇ ਨਾਲ ਵਰਿੰਦਰ ਇੰਗਲੈਂਡ ਵਾਲੇ ਵੀ ਜੁੜੇ ਨੇ, ਤੇ ਪਰ ਉਹ ਇੰਡੀਆ ਦੇ ਵਿੱਚ ਨੇ ਅੱਜ ਕੱਲ, ਤੇ ਫੋਟੋ ਬਹੁਤ ਸੋਹਣੀ ਭੇਜੀ ਹੈ ਕੱਲ ਸ਼ਾਮ ਦੇ ਸਨਸੈਟ ਦੀ, ਸੰਧਿਆ ਵੇਲੇ ਦੀ। ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਵੀ ਕਹਿੰਦੇ ਆਸ ਹੈ ਕਿ ਸਾਰੇ ਚੜ੍ਹਦੀ ਕਲਾ ਵਿੱਚ ਹੋਣਗੇ। ਇੱਕ ਨਜ਼ਾਰਾ ਸੀ ਜੀ ਕੱਲ ਨਹੀਂ ਸਵੇਰ ਦਾ ਹੈ ਜੀ, ਸਵੇਰ ਦਾ ਸਾਡੇ ਘਰ ਤੋਂ ਸੂਰਜ ਨਿਕਲਣ ਵੇਲੇ ਦਾ। ਹਾਲੇ ਵੀ ਪੰਜਾਬ ਵਿੱਚ ਹੀ ਆ, ਇੱਕ ਕਿਤਾਬ ਨਰਿੰਦਰ ਕਪੂਰ ਦੀ ਖਿੜਕੀਆਂ ਟੂ ਪੜ੍ਹ ਰਹੇ ਹਾਂ ਤੇ ਬਹੁਤ ਆਨੰਦ ਆ ਰਿਹਾ ਵਾਪਸੀ ਜਾਣ ਲਈ ਜਹਾਜ਼ ਦੀ ਉਡੀਕ ਦੇ ਵਿੱਚ। ਵਰਿੰਦਰ ਸਿੰਘ ਜੀ ਪੰਜਾਬ ਦੇ ਵਿੱਚ ਫਸੇ ਹੋਏ ਨੇ ਤੇ ਫੋਟੋ ਮੈਂ ਲਾਈਵ ਬਲੌਗ ਤੇ ਸ਼ੇਅਰ ਕਰਤੀ ਆ। ਹਰੀਸ਼ ਅਰੋੜਾ ਜੀ ਕੀ ਹਾਲ ਚਾਲ, ਸਲਾਮ ਨਮਸਤੇ, ਤੰਦਰੁਸਤ। ਤੇ ਜਗਵੀਰ ਸਿੱਖੋਂ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣਾ ਵਿਚਾਰ ਸੀ ਜੀ। ਸਤਿ ਸ੍ਰੀ ਅਕਾਲ ਜਗਵੀਰ ਸਿੱਖੋਂ ਜੀ, ਕੀ ਹਾਲ ਚਾਲ, ਠੀਕ ਠਾਕ ਹੋ? ਤੇ ਸਾਡੇ ਨਾਲ ਹਰਨੇਕ ਸਿੰਘ ਵੀ ਜੁੜੇ ਨੇ, ਉਹਨਾਂ ਨੇ ਸ਼ਾਇਦ ਕੋਈ ਤਸਵੀਰ ਭੇਜੀ ਆ ਜਿਹੜੀ ਕਿ ਮੈਂ ਹੁਣੇ ਹੀ ਤੁਹਾਡੇ ਨਾਲ ਦੇਖ ਕੇ ਸ਼ੇਅਰ ਕਰਾਂਗਾ। ਤੇ ਜੀ ਡਾਟਾ ਭੇਜਿਆ ਉਹਨਾਂ ਨੇ, ਅੱਛਾ ਕਰੋਨਾ ਦਾ ਡਾਟਾ ਲੱਗਦਾ ਮੈਨੂੰ, ਤਾਂ ਕੋਈ ਨਹੀਂ, ਕਰੋਨਾ ਦੇ ਵੀ ਆਪਾਂ ਗੱਲਾਂ ਬਾਤਾਂ ਕਾਫੀ ਕਰਾਂਗੇ। ਸਾਡੇ ਨਾਲ ਸਵੇਰੇ ਪ੍ਰੋਗਰਾਮ ਦੇ ਵਿੱਚ ਜੁੜੇ ਸਨ ਜੈਸ ਸਿੰਘ ਹੁਣੀ, ਜੈਸ ਪੋਲੀ ਸਪੈਸ਼ਲਿਸਟ ਬ੍ਰਿਸਬਨ ਤੋਂ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੈਸ ਜੀ। ਤੇ ਉਮੀਦ ਰੱਖਦੇ ਹਾਂ ਤੁਹਾਡਾ ਦਿਨ ਵੀ ਬਹੁਤ ਖੂਬਸੂਰਤ ਚੜਿਆ ਹੋਵੇਗਾ ਬ੍ਰਿਸਬਨ ਦੇ ਵਿੱਚ। ਜੀ ਐਸ ਚਾਲ ਵੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਤੇ ਰਾਜਨਦੀਪ ਕੈਨਬਰਾ ਵਾਲੇ ਰਾਜਧਾਨੀ ਵਾਲੇ ਵੀ ਆ ਗਏ ਨੇ, ਕੀ ਹਾਲ ਚਾਲ ਹੈ ਰਾਜਧਾਨੀ ਦਾ, ਠੀਕ ਠਾਕ ਹੋ? ਮਹਿੰਦਰਜੀਤ ਸਿੱਧੂ ਵੀ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ ਜੀ, ਆਇਆਂ ਨੂੰ ਸਾਰੇ ਸਰੋਤਿਆਂ ਦਾ। ਤੇ ਲਓ ਹੁਣ ਆਪਾਂ ਮੌਸਮ ਤੇ ਝਾਤੀ ਮਾਰਦੇ ਹਾਂ। ਆਸਟ੍ਰੇਲੀਆ ਦੇ ਮੁੱਖ ਮੁੱਖ ਸ਼ਹਿਰਾਂ ਦੇ ਵਿੱਚੋਂ ਕੇਨਸ ਦੇ ਵਿੱਚ 29 ਡਿਗਰੀ ਤਾਪਮਾਨ ਅੱਜ ਰਹੇਗਾ, ਬ੍ਰਿਸਬਨ ਦੇ ਵਿੱਚ 25 ਡਿਗਰੀ ਵੱਧ ਤੋਂ ਵੱਧ ਜਾਏਗਾ, ਦਿਨ ਸਾਫ਼ ਐਂ ਟੋਪ ਦਾ 20 ਡਿਗਰੀ ਵੱਧ ਤੋਂ ਵੱਧ ਕੋਫ ਸਾਰਬਰ ਦੇ ਵਿੱਚ, ਔਰ ਇਸੇ ਹੀ ਤਰ੍ਹਾਂ ਸਿਡਨੀ ਦੇ ਵਿੱਚ 15 ਡਿਗਰੀ, ਕੈਨਬਰਾ ਦੇ ਵਿੱਚ, ਮੈਲਬਨ ਦੇ ਵਿੱਚ ਹਲਕੇ ਸ਼ਾਵਰ ਹੋ ਸਕਦੇ ਨੇ 10 ਤੋਂ 15 ਡਿਗਰੀ, ਐਡਲੇਡ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 17 ਡਿਗਰੀ, ਪਰਥ ਦੇ ਵਿੱਚ 29 ਡਿਗਰੀ, ਥੋੜ੍ਹਾ ਗਰਮੀ ਵੱਲੋਂ ਹੈ, ਅਤੇ 31 ਤੋਂ 33 ਡਿਗਰੀ ਡਾਰਵਿਨ ਪਹੁੰਚਣ ਦੀ ਸੰਭਾਵਨਾ, ਐਲਿਸ ਸਪ੍ਰਿੰਗ ਠੰਡ ਹੈ 22 ਡਿਗਰੀ, ਦਿਨ ਸਾਫ਼, ਚਲੋ ਬਹੁਤ ਸੋਹਣਾ ਮੌਸਮ ਹੈ। ਅਤੇ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 25 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 34 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਇਨ ਦਾ ਮੇਨ ਟਾਈਮ ਗੌਰਵ ਸ਼ਰਮਾ ਜੀ ਵੀ ਵਿਨੀਪੈਗ ਤੋਂ ਆ ਗਏ ਨੇ, ਕੱਲ ਦਾ ਪ੍ਰੋਗਰਾਮ ਸੁਣਿਓ ਜੀ, ਤੁਸੀਂ ਮਿਸ ਕਰ ਗਏ ਲੱਗਦਾ। ਅਮਰੀਕ ਭਾਜੀ ਤੁਹਾਡੇ ਤੇ ਕਾਫੀ ਉਹਨਾਂ ਨੇ ਟਿੱਪਣੀਆਂ ਕੀਤੀਆਂ। ਹਰਪ੍ਰੀਤ ਸੰਧੂ ਜੀ ਵੀ ਪ੍ਰੋਗਰਾਮ ਚ ਆ ਗਏ ਨੇ, ਕਹਿੰਦੇ ਵਿਚਾਰ ਵਧੀਆ ਲੱਗਾ। ਰਾਜਵਿੰਦਰ ਤੇ ਹਰਪ੍ਰੀਤ ਐਲਬਰੀ ਤੋਂ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ। ਔਰ ਹੁਣ ਤੁਹਾਡੇ ਨਾਲ ਨਾ ਮੈਂ ਇੱਕ ਗੀਤ ਸਾਂਝਾ ਕਰਨਾ ਹੈ ਪਾਲਾ ਜੀ। ਹਾਂਜੀ, ਗੀਤ ਨਾ ਅਸਲ ਦੇ ਵਿੱਚ ਬਹੁਤ ਹਿੱਟ ਹੋਇਆ ਸੀ, ਫਿਲਮ ਆਈ ਸੀਗੀ ਕੱਲ ਕੀ ਆਵਾਜ਼ 1992 ਦੇ ਵਿੱਚ, ਤੇ ਉਸ ਵੇਲੇ ਮੈਂ ਯੂਨੀਵਰਸਿਟੀ ਆਪਣੇ ਕਾਲਜ ਦੇ ਵਿੱਚ ਇੰਜੀਨੀਅਰਿੰਗ ਕਾਲਜ ਦੇ ਫਸਟ ਈਅਰ ਚ ਆਰਕੀਟੈਕਚਰ ਚ ਪੜ੍ਹ ਰਿਹਾ ਸੀ, ਤੇ ਅਸੀਂ ਫਿਲਮ ਦੇਖਣ ਗਏ। ਫਿਲਮ ਤਾਂ ਦੇਖਣ ਗਏ ਕਿਉਂਕਿ ਤੁਹਾਨੂੰ ਪਤਾ ਕਿ ਮੇਰਾ ਖਿਆਲ ਫਿਲਮ ਆਉਣ ਤੋਂ ਨਾ 6 ਕੁ ਮਹੀਨੇ ਪਹਿਲਾਂ ਟੇਪਾਂ ਆ ਜਾਂਦੀਆਂ ਹੁੰਦੀਆਂ ਸੀ ਗੀਤਾਂ ਦੀਆਂ, ਤੇ ਕਮਾਈ ਜਿਹੜੀ ਹੈ ਫਿਲਮ ਨੂੰ ਫਿਲਮ ਤੋਂ ਘੱਟ ਹੁੰਦੀ ਸੀ ਤੇ ਗੀਤਾਂ ਤੋਂ ਜ਼ਿਆਦਾ ਹੁੰਦੀ ਸੀ, ਇਸ ਕਰਕੇ ਨਾ ਸੰਗੀਤ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਸੀ। ਇਸ ਫਿਲਮ ਦੇ ਜਿਹੜੇ ਗੀਤ ਸੀ ਨਾ ਉਹ ਬੜੇ ਹਿੱਟ ਹੋਏ ਸੀ, ਖਾਸ ਕਰਕੇ ਆਹ ਗੀਤ ਜਿਹੜਾ ਤੁਹਾਡੇ ਨਾਲ ਮੈਂ ਹੁਣ ਸਾਂਝਾ ਕਰਨਾ। ਪਰ ਇਹ ਪਤਾ ਨਹੀਂ ਸੀ ਕਿਹਦੇ ਕਿਹਦੇ ਤੇ ਫਿਲਮਾਇਆ ਗਿਆ। ਖੈਰ ਇਹ ਗੀਤ ਸੁਣੋਗੇ ਤੁਹਾਨੂੰ ਪਤਾ ਲੱਗ ਜਾਏਗਾ, ਧਰਮਿੰਦਰ ਤੇ ਅਮਰਤਾ ਸਿੰਘ ਤੇ ਇਹ ਗੀਤ ਫਲੈਸ਼ਬੈਕ ਫਿਲਮਾਇਆ ਗਿਆ ਸੀ, ਤੇ ਫਿਲਮ ਸੀ ਕੱਲ ਕੀ ਆਵਾਜ਼। ਪਰ ਜਦੋਂ ਇਸ ਗੀਤ ਦੇ ਬਾਰੇ ਤੁਸੀਂ ਇਹਨੂੰ ਸੁਣੋਗੇ ਤਾਂ ਇੱਕ ਰੌਚਕ ਫੈਕਟ ਇਹ ਹੈ ਕਿ ਇਹ ਗੀਤ 1992 ਚ ਨਹੀਂ, ਇਹ 1974 ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਪਾਕਿਸਤਾਨ ਦੇ ਵਿੱਚ ਗਾਇਕਾ ਨਹੀਦ ਅਖਤਰ ਦੀ ਆਵਾਜ਼ ਦੇ ਵਿੱਚ। ਇਹ ਪਾਕਿਸਤਾਨ ਦੀ ਇੱਕ ਫਿਲਮ ਕਿਸੀ ਮਿਹਰਬਾਨ ਨੇ ਆ ਕੇ ਸ਼ਮਾ ਫਿਲਮ ਸੀਗੀ, ਉਹਦੇ ਵਿੱਚ ਇਹ ਗੀਤ ਫਿਲਮਾਇਆ ਗਿਆ ਸੀ। ਇਹ ਤੁਸੀਂ ਯੂਟਿਊਬ ਤੇ ਸਰਚ ਕਰੋਗੇ ਕਿਸੀ ਮਿਹਰਬਾਨ ਨੇ ਆ ਕੇ ਤਾਂ ਤੁਹਾਨੂੰ 1974 ਦਾ ਵੀਡੀਓ ਵੀ ਲੱਭ ਜਾਏਗਾ, ਔਰ ਬਹੁਤ ਹੀ ਖੂਬਸੂਰਤ, ਐਨ ਸੇਮ ਵਰਡਿੰਗ, ਸੇਮ ਮਿਊਜ਼ਿਕ, ਔਰ ਕਿਆ ਬਾਤ ਹੈ। ਓਰਿਜਿਨਲ ਜਿਹੜਾ ਦੇਖੋ, ਓਰਿਜਿਨਲ ਵੀ ਬਹੁਤ ਖੂਬਸੂਰਤ ਗੀਤ ਹੈ, ਤੁਸੀਂ ਪਾਕਿਸਤਾਨੀ ਨਹੀਂ ਗਾਇਕਾ ਨਹੀਂ ਅਖਤਰ ਦੀ ਆਵਾਜ਼ ਦੇ ਵਿੱਚ ਸੁਣ ਸਕਦੇ ਹੋ। ਪਰ ਮੁਕਾਬਲਾ ਤੁਨ, ਹੁਣ ਮੈਂ ਫਾਰਸੀ ਦਾ ਅੱਖਰ ਬੋਲ ਰਿਹਾ ਅਰਬੀ ਦਾ, ਜਿਹੜਾ ਇਹ ਗੀਤ ਆਸ਼ਾ ਭੋਂਸਲੇ ਤੇ ਕੁਮਾਰ ਸਾਨੂੰ ਨੇ ਗਾਇਆ ਨਾ, ਇਹ ਵੀ ਬਾ ਕਮਾਲ ਸੀ। ਇਹਦਾ ਮਿਊਜ਼ਿਕ ਵੀ ਬੜਾ ਜ਼ਬਰਦਸਤ ਦਿੱਤਾ ਹੋਇਆ ਸੀ। ਸੋ ਆਓ ਗੀਤ ਦਾ ਆਨੰਦ ਮਾਣਦੇ ਹਾਂ ਜੀ, ਅੱਜ ਦਿਨ ਐਤਵਾਰ ਵਾਲੇ ਦਿਨ। ਬਹੁਤ ਹੀ ਖੂਬਸੂਰਤ ਗੀਤ ਹੈ, ਤੁਸੀਂ ਪਸੰਦ ਕਰੋਗੇ।
ਦਿਖਾ
तुझे रोशनी दिखा दी मेरे दिल की धड़कनों में, मेरे दिल की धड़कनों में नई आरज़ू जगा दी।
दिल मिले ताइयो गल बनदी आ, यार बल यार दा ध्यान होना चाहिदा। गल हुई हुंदी जिहदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते तरना की दी बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
लो जी, आस्ट्रेलिया दे विच वीकेंड चल रहा है ते दिन एतवार चढ़ चुका। मेरे नाल मिंटू बराड़ जी शामिल हो चुके ने रिवरलैंड तों। सत श्री अकाल पाजी जी, आया नूं प्रोग्राम च।
फिर भी एक जेड़ा नवे सीजन दा जेड़ा आगाज आ चंगा भी लग रहा, पहली बार देखा भी थोड़ी जी त्रेल भी दिखी आ, धुंद जी भी दिखी आ थोड़ी थोड़ी, अज रिवरलैंड दी धरती ते
जी,
पर कुल मिला के बड़ा ठंडा ठंडा मौसम आ जी।
जी बहुत वधिया लग रहा, देखो सियाल मेरा फेवरेट सीजन है। मैं ये अक्सर कहना हुन्ना पे बंदा सियाल नू एक वधिया कोटी पा लेगा, जे फिर भी ठंड लगे उस दे उपर कोट पा लेगा, जे फिर भी ठंड लगे तो हीटर ला लेगा, है ना। पर गल यह है गर्मिया नू बंदा की ला लेगा, ए प्रॉब्लम आ जांदी है ना, काफी समस्या ते प्रोडक्टिविटी घट जांदी है। खैर प्रोग्राम भाजी अगे वधाउने आ ते पहला कुछ सुनेहे जेडे काफी जरूरी है जेडे आपां सांझे करने आ अपने स्रोतियां दे। उहनां दे विच गुरविंदर सिंह हुणी साडे नाल जुड़े ने ते सत श्री अकाल बुला रहे ने, सारिआं दा कुशल मंगल पुछ रहे ने ते इंजॉय कर रहे आ। ते नेपियर दे विच कहिंदे वी अज कलाउडी है ते चांस ऑफ सम शावर्स, ते नेपियर तुहाडे नहीं हैगा तुहाडे लागे किते, ते
ने दा न्यूजीलैंड दा नेपियर,
नेपियर न्यूजीलैंड वे ते आस्ट्रेलिया तो है मैनूं लगदा, ते नेपियर वैली सुणिआ है?
नहीं नहीं न्यूजीलैंड तो, गुरविंदर सिंह नेपियर न्यूजीलैंड तो।
अच्छा अच्छा न्यूजीलैंड तो, ठीक है। आप लिख के भेज दिया करोगे जी देश केड़ा है। ते कुलवीर सिंह संधू भी प्रोग्राम च आ गए ने, वो भी सत श्री अकाल बुला रहे ने एडमिंटन तो, सत श्री अकाल कुलवीर जी। सुखदीप सिंह मिठा जी भी प्रोग्राम च शामिल हो गए ने मेलबर्न तो, और नरेंद्र राठौर प्रोग्राम च शामिल हुए ने, वह भी सत श्री अकाल बुला रहे ने। ते सुखविंदर सवंत पाजी थानू भी सत श्री अकाल, ते अज आपां पते नहीं बुलाई, ते साडे नाल ना शिवदीप कलेर जी जुड़े ने, ते सत श्री अकाल बुला रहे ने। कहिंदे वी इक क्वेश्चन सीगा वी एक यंगस्टर ने पुछिया डॉक्टर सतिंदर सरताज दे जफरनामे तो बाद, कि कहिंदे जदों भाई दया सिंह जी ने जफरनामा औरंगजेब नूं दित्ता तां उन्होंने औरंगजेब नूं तां कोई कुछ नहीं किया, है ना, उन्होंने हार्म नहीं किया, पर उस तो बाद उस जफरनामे दे कॉन्सीक्वेंसिस की सी, रिजल्ट की निकलिया जफरनामे दा देण दा। मिंटू भाजी इत्थे आपां कर लईए थोड़ी बहुत गलबात जिन्नी कि सानूं सोझी।
बिलकुल बिलकुल, बिलकुल बहुत अहम मसला, ते बहुत सारे यंग जनरेशन नूं ए क्वेश्चन होऊगा कि एदा दा एक राजा जिहदी एडी एक ਇਮੇਜ ਸੀਗੀ ਜਿਹੜੀ ਕਿ ਉਹਦੇ ਜਵਾਕ ਵੀ ਉਹ ਤੋਂ ਕੰਮ ਦੇ ਸੀ ਜਿਹਨਾਂ ਨੂੰ ਆਪਦੇ ਭਰਾਵਾਂ ਦਾ ਕਾਤਲ ਜਵਾਕਾਂ ਦਾ ਕੀ ਕੁਛ ਨੀ ਉਹਨੇ ਕੀਤਾ ਸੀ ਤੇ ਉਸ ਬੰਦੇ ਨੂੰ ਇਹ ਜੀ ਸਖ਼ਤ ਸ਼ਬਦਾਂ ਦੀ ਜਿਹੜੀ ਇੱਕ ਚਿੱਠੀ ਜਾਂ ਖਤ ਕਹੀਏ ਜਾਣ ਤੋਂ ਬਾਅਦ ਉਹਦਾ ਕੀ ਰਿਐਕਸ਼ਨ ਸੀ ਇਹ ਜ਼ਰੂਰ ਜਗਿਆਸਾ ਦਾ ਪਾਲਾ ਸਾਹਿਬ ਦੇ ਲਈ ਜ਼ਰੂਰ ਇਹਦੇ ਬਾਰੇ ਜਿੰਨੀ ਵੀ ਹੋ ਸਕਦੀ ਆਪਾਂ ਗੱਲ ਕਰਦੇ ਹਾਂ।
ਮਿੰਟੂ ਭਾਜੀ ਕਈ ਨਾ ਹੁਣ ਅੱਜ ਕੱਲ ਜਿਹੜੇ ਮਾਡਰਨ ਹਿਸਟੋਰੀਅਨ ਹੈ ਜਾਂ ਪਹਿਲੇ ਵੀ ਪਹਿਲੇ ਤਾਂ ਨੀ ਸੀ ਕਰਦੇ ਮੈਂ ਤਾਂ ਨੀ ਸੀ ਸੁਣਿਆ ਪਰ ਹੁਣ ਨਵੇਂ ਨਵੀਨ ਜਿਹੜੇ ਦੱਸਦੇ ਆ ਵੀ ਉਹ ਔਰੰਗਜ਼ੇਬ ਨੂੰ ਨਾ ਬਹੁਤ ਵਧੀਆ ਰਾਜਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਚੇਤਾ ਭੁੱਲ ਜਾਂਦਾ ਉਹਨਾਂ ਨੂੰ ਕਿ ਔਰੰਗਜ਼ੇਬ ਦੀ ਦੇਖ ਰੇਖ ਦੇ ਵਿੱਚ ਦਿੱਲੀ ਦੀ ਰਾਜਧਾਨੀ ਦੇ ਵਿੱਚ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਇਹ ਗੁਰੂ ਗੋਬਿੰਦ ਸਿੰਘ ਜੀ ਨਹੀਂ ਭੁੱਲੇ ਸਨ ਇਹ ਸਾਨੂੰ ਵੀ ਨਹੀਂ ਭੁੱਲਣਾ ਚਾਹੀਦਾ ਕਿ ਜੇ ਕਹੀਏ ਵੀ ਜਿਹੜਾ ਆਨੰਦਪੁਰ ਸਾਹਿਬ ਦਾ ਘੇਰਾ ਪਿਆ ਉਹ ਔਰੰਗਜ਼ੇਬ ਨੂੰ ਨਹੀਂ ਸੀ ਪਤਾ ਉਹਦੀਆਂ ਫੌਜਾਂ ਦਿੱਲੀ ਤੋਂ ਆਈਆਂ ਸੀ ਜੇ ਕਹੀਏ ਵੀ ਛੋਟੇ ਸਾਹਿਬਜ਼ਾਦੇ ਚਲੋ ਵੱਡੇ ਸਾਹਿਬਜ਼ਾਦੇ ਤਾਂ ਜੰਗ ਦੇ ਮੈਦਾਨ ਚ ਸ਼ਹੀਦ ਹੋਏ ਉਹਦੇ ਤਾਂ ਕੋਈ ਰੋਸਾ ਨਹੀਂ ਹੈਗਾ ਸ਼ਹੀਦਾਂ ਨੂੰ ਮਤਲਬ ਯੋਧਿਆਂ ਨੂੰ ਕੋਈ ਰੋਸਾ ਨਹੀਂ ਹੁੰਦਾ ਪਰ ਜਿਹੜੇ ਨਿੱਕੀਆਂ ਜਿੰਦਾਂ ਬਿਨਾਂ ਜੰਗ ਤੋਂ ਉਹਨਾਂ ਨੂੰ ਨੀਹਾਂ ਦੇ ਵਿੱਚ ਚੁਣ ਦਿੱਤਾ ਇਸਲਾਮ ਦੇ ਖਿਲਾਫ ਜਾ ਕੇ ਇਸਲਾਮ ਦੀ ਆਪਣੀ ਮੁਖਾਲਫਤ ਹੋਈ ਆ ਵੀ ਤੁਸੀਂ ਨਹੀਂ ਕਰ ਸਕਦੇ ਬੱਚਿਆਂ ਨੂੰ ਹੁਣ ਜੇ ਕਹੀਏ ਵੀ ਉਹ ਵੀ ਨਹੀਂ ਸੀ ਪਤਾ ਔਰੰਗਜ਼ੇਬ ਨੂੰ ਤੇ ਆਪਾਂ ਉਹਨੂੰ ਕਲੀਨ ਚਿੱਟ ਦੇ ਦਈਏ ਤੇ ਇਹ ਵੀ ਕੋਈ ਚੰਗੀ ਗੱਲ ਨਹੀਂ ਹੈਗੀ ਠੀਕ ਹੈ ਨਾ ਜੇ ਇੰਨੀ ਕਲੀਨ ਚਿੱਟ ਹੁੰਦੀ ਤਾਂ ਗੁਰੂ ਸਾਹਿਬ ਤਾਂ ਕਦੇ ਡਰਦੇ ਹੀ ਨਹੀਂ ਸੀਗੇ ਕਿ ਮੇਰੇ ਤੇ ਅਟੈਕ ਕੀਤਾ ਕੋਈ ਰੋਸਾ ਨਹੀਂ ਕੀਤਾ ਵੱਡੇ ਸਾਹਿਬਜ਼ਾਦੇ ਸ਼ਹੀਦੀ ਪਾਈ ਮੈਦਾਨ ਦੇ ਵਿੱਚ ਕੋਈ ਰੋਸਾ ਨਹੀਂ ਕੀਤਾ ਰੋਸਾ ਉਦੋਂ ਕੀਤਾ ਜਦੋਂ ਜਿਹੜਾ ਇਲਾਹੀ ਧਰਮ ਦੇ ਅਗੇਂਸਟ ਜਾ ਕੇ ਮਨੁੱਖਤਾ ਦੇ ਅਗੇਂਸਟ ਜਾ ਕੇ ਬੱਚਿਆਂ ਨੂੰ ਸ਼ਹੀਦ ਕੀਤਾ ਉਹ ਵੀ ਜੰਗ ਦੇ ਮੈਦਾਨ ਤੋਂ ਬਾਹਰ ਫੜ ਕੇ ਉਹਦਾ ਫਿਰ ਰੋਸਾ ਕੀਤਾ ਵੀ ਤੂੰ ਕਿਹੋ ਜਿਹਾ ਬਾਦਸ਼ਾਹ ਆ ਠੀਕ ਹੈ ਠੀਕ ਹੈ ਮੇਰੇ ਪਿਤਾ ਨੂੰ ਤੂੰ ਗ੍ਰਿਫ਼ਤਾਰ ਕੀਤਾ ਸ਼ਹੀਦੀਆਂ ਉਹਨੂੰ ਸ਼ਹੀਦੀ ਦਿੱਤੀ ਮੈਂ ਕੋਈ ਰੋਸਾ ਨਹੀਂ ਕੀਤਾ ਕੋਈ ਜ਼ਫ਼ਰਨਾਮਾ ਨਹੀਂ ਲਿਖਿਆ ਉਹ ਫਿਰ ਉਦੋਂ ਉਹ ਤੀਰ ਲੈ ਕੇ ਉਹਨੇ ਜੜ ਪੁੱਟੀ ਉਹ ਘਾਹ ਦੇ ਤੀਲੇ ਦੀ ਵੀ ਹੁਣ ਤੁਹਾਡੀ ਜੜ ਪੁੱਟੀ ਜਾਣੀ ਹੈ ਕਿਉਂਕਿ ਹੁਣ ਤੁਸੀਂ ਆਪਣੇ ਧਰਮ ਤੋਂ ਮੁਨਕਰ ਹੋ ਗਏ ਆ ਇਹ ਜ਼ਫ਼ਰਨਾਮਾ ਤਾਂ ਲਿਖਿਆ ਸੀ ਠੀਕ ਹੈ ਹੁਣ ਸਾਡੇ ਹਿਸਟੋਰੀਅਨ ਜਿਹੜੇ ਨੇ ਉਹ ਨਹੀਂ ਜੀ ਉਹਨੂੰ ਤਾਂ ਪਤਾ ਹੀ ਨਹੀਂ ਸੀ ਇਹ ਪੰਜਾਬ ਵਾਲਿਆਂ ਨੇ ਕਰਤਾ ਉਹਦੇ ਬਾਕੀ ਬੰਦਿਆਂ ਨਹੀਂ ਇਸ ਤਰ੍ਹਾਂ ਨਹੀਂ ਸੀਗਾ ਦੂਜੀ ਗੱਲ ਜਿਹੜਾ ਜ਼ਫ਼ਰਨਾਮਾ ਹੈ ਭਾਈ ਦਇਆ ਸਿੰਘ ਹੁਣਾਂ ਨੂੰ ਦਿੱਤਾ ਇਹ ਇੱਕ ਜਨਰਲ ਜਿਹੀ ਗੱਲ ਹੁੰਦੀ ਹੈ ਕਿ ਜਿਹੜਾ ਮੇਨ ਕਮਾਂਡਰ ਆ ਉਹਨੂੰ ਦਿੱਤਾ ਜਾਂਦਾ ਹੁਣ ਇਹ ਜ਼ਰੂਰੀ ਨਹੀਂ ਕਿ ਦਇਆ ਸਿੰਘ ਹੁਣੀ ਜਾ ਕੇ ਆਪ ਜਾ ਕੇ ਡਿਲੀਵਰ ਕਰਕੇ ਆਏ ਹੋਣ ਕਿਉਂਕਿ ਉਹ ਵੀ ਇੱਕ ਵੱਡਾ ਜਰਨੈਲ ਹੈ ਨਾ ਜਰਨੈਲ ਥੋੜਾ ਜਾਏਗਾ ਉੱਥੇ ਠੀਕ ਹੈ ਉਹ ਕਿਸੇ ਨਾ ਕਿਸੇ ਆਪਣੇ ਸੂਹੀਏ ਵਸੀਲੇ ਜਾਂ ਦੂਤ ਮੋਹਰੇ ਹੁੰਦੇ ਨੇ ਸਾਨੂੰ ਅੰਡਰਸਟੈਂਡ ਕਰਨਾ ਪੈਣਾ ਕਿ ਮਿਲਟਰੀ ਓਪਰੇਟ ਕਿੱਦਾਂ ਕਰਦੀ ਹੈ ਖਾਸ ਕਰਕੇ ਗੁਰੇਲਾ ਵਾਰਫੇਅਰ ਚ ਕੋਈ ਵੀ ਜਰਨੈਲ ਇੱਦਾਂ ਨਹੀਂ ਹੈਗਾ ਵੀ ਸਾਰੀ ਉਮਰ ਉਹ ਪਿੱਛੇ ਬੈਰਕਸ ਦੇ ਲੜ ਰਿਹਾ ਆ ਹਨਾ ਜੰਗ ਲੜ ਰਿਹਾ ਤੇ ਫਿਰ ਜਾ ਕੇ ਉਹ ਚੱਲ ਜਾਵੇ ਉਹਦੇ ਦਰਬਾਰ ਦੇ ਵਿੱਚ ਜ਼ਫ਼ਰਨਾਮਾ ਲੈ ਕੇ ਉਹ ਆਲਣ ਦੇਣਗੇ ਉਹਨੂੰ ਤਾਂ ਲੱਭਦੇ ਉਹ ਜੰਗਾਂ ਕਰ ਰਹੇ ਆ ਸੋ ਇਹ ਲੜਾਈ ਦੇ ਕਾਨੂੰਨ ਹੁੰਦੇ ਨੇ ਸਾਡੇ ਬੰਦੇ ਡਿਟੇਲ ਚ ਨਹੀਂ ਸੋਚਦੇ ਦਇਆ ਸਿੰਘ ਨੂੰ ਉਹਨਾਂ ਨੇ ਹੁਕਮ ਦਿੱਤਾ ਸੀ ਵੀ ਇਹ ਡਿਲੀਵਰ ਉਹਨੂੰ ਕਰ ਦਿਓ ਤੇ ਹੁਣ ਇਹ ਡਿਲੀਵਰ ਕਿੱਦਾਂ ਕਰਵਾਇਆ ਇਹ ਦਇਆ ਸਿੰਘ ਹੁਣੀ ਜਾਣਦੇ ਨੇ ਉਹਨਾਂ ਦਾ ਜਨਰਲੀ ਜਾਣਦਾ ਕਿ ਹੁਣ ਕਿਹੜੇ ਵਸੀਲਿਆਂ ਰਾਹੀਂ ਪਰ ਇਨ ਦਾ ਐਂਡ ਇਹੀ ਆਣਾ ਵੀ ਦਇਆ ਸਿੰਘ ਹੁਣੀ ਡਿਲੀਵਰ ਕੀਤਾ ਆ ਸਾਨੂੰ ਇਹ ਚੀਜ਼ ਅੰਡਰਸਟੈਂਡ ਕਰਨੀ ਪਏਗੀ ਹਨਾ ਕਿ ਦਿੱਲੀ ਦੇ ਦਰਬਾਰ ਦੇ ਵਿੱਚ ਕੌਣ ਪਹੁੰਚਿਆ ਦਇਆ ਸਿੰਘ ਜੀ ਪਹੁੰਚੇ ਜਾਂ ਉਹਨਾਂ ਦੇ ਕੋਈ ਵੀ ਮੋਹਰੇ ਜਿਹੜੇ ਉਹਨਾਂ ਨੇ ਦੂਤ ਰੱਖੇ ਹੋਏ ਸਨ ਜਾਂ ਮੀਡੀਏਟਰ ਰੱਖੇ ਹੋਏ ਸਨ ਹਨਾ ਉਹਨਾਂ ਦੀ ਸੇਵਾ ਜੋ ਦੋਨੋਂ ਪਾਸਿਆਂ ਤੋਂ ਉਹ ਉੱਭੜਦਾ ਹੋਇਆ ਤੇ ਜਿਹੜੇ ਉਹਦੇ ਕੌਨਸੀਕੁਐਂਸਿਸ ਆ ਮਿੰਟੂ ਬਾਜੀ ਉਹ ਤਾਂ ਸਾਰੇ ਜਾਣਦੇ ਆ ਕਿ ਉਹ ਜ਼ਫ਼ਰਨਾਮਾ ਪੜ੍ਹ ਕੇ ਇੰਨਾ ਕੁ ਡਿਪਰੈਸ ਹੋ ਗਿਆ ਕਿਉਂਕਿ ਸ਼ਾਇਦ ਤੁਸੀਂ ਵੀ ਇੱਕ ਪ੍ਰੋਗਰਾਮ ਵਿੱਚ ਦੱਸਿਆ ਸੀ ਕਿ ਉਹ ਬੜਾ ਧਾਰਮਿਕ ਖਿਆਲਾਂ ਦਾ ਬੰਦਾ ਸੀ ਆਪਣੇ ਧਰਮ ਦੀ ਬੜੀ ਉਹ ਰਾਖੀ ਕਰਦਾ ਸੀ ਤੇ ਉਸੇ ਰਾਖੀ ਦੇ ਅੰਦਰ ਉਹਨੇ ਇੰਨੇ ਘਾਣ ਕੀਤੇ ਸੀ ਤੇ ਜਦੋਂ ਉਹਨੂੰ ਲੱਗਿਆ ਕਿ ਉਹਦਾ ਧਰਮ ਜਿਹੜਾ ਆ ਉਹ ਤਾਂ ਬੇਧਰਮੀ ਹੋ ਗਿਆ ਆਧਰਮੀ ਹੋ ਗਿਆ ਕਿ ਉਹ ਤਾਂ ਬੱਚੇ ਵੀ ਸ਼ਹੀਦ ਕਰਨ ਲੱਗਿਆ ਤੇ ਉਹ ਡਿਪਰੈਸ਼ਨ ਚ ਚਲੇ ਗਿਆ ਤੇ ਯਾਰ ਮਤਲਬ ਵਿਆਹ ਕੀ ਹੋਇਆ ਵੀ ਐਕਸਟ੍ਰੀਮ ਤੱਕ ਪਹੁੰਚ ਗਿਆ ਕੰਮ ਹਨਾ ਤੇ ਫਿਰ ਜਿੱਦਾਂ ਸਿਆਣੇ ਦੱਸਦੇ ਨੇ ਇਤਿਹਾਸ ਦੱਸਦਾ ਕਿ ਉਹਦਾ ਖਾਣਾ ਪੀਣਾ ਵੀ ਬੰਦ ਹੋ ਗਿਆ ਹੌਲੀ ਹੌਲੀ ਉਹ ਇੰਨਾ ਕੁ ਡਾਊਨ ਹੋ ਗਿਆ ਕਿ ਉਹਦਾ ਪਿਸ਼ਾਬ ਵੀ ਬੰਦ ਹੋ ਗਿਆ ਠੀਕ ਹੈ ਤੇ ਉਹ ਕੁਛ ਹੀ ਮਹੀਨਿਆਂ ਦੇ ਵਿੱਚ ਉਹ ਪੂਰਾ ਹੋ ਗਿਆ ਇਹ ਮਤਲਬ ਇਹ ਜਿਹੜੀ ਤੀਰ ਨਾਲ ਨੀ ਇਹ ਫਿਰ ਸਿਰਫ ਜਿਹੜੀ ਸ਼ਬਦ ਦੀ ਜੰਗ ਸੀਗੀ ਸ਼ਬਦ ਨੇ ਫਿਰ ਅਸਰ ਕੀਤਾ ਉਹਦਾ ਹਲੂਣਾ ਕੀਤਾ ਬਾਕੀ ਤੁਸੀਂ ਵੀ ਯੋਗਦਾਨ ਪਾਓ ਥੋੜਾ ਜਿਹਾ
ਗੱਲ ਇਹ ਆ ਵੀ ਜਿਵੇਂ ਤੁਸੀਂ ਪਹਿਲਾਂ ਤਾਂ ਨਾ ਨਵੇਂ ਪੁਰਾਣੇ ਹਿਸਟੋਰੀਅਨਾਂ ਦੀ ਗੱਲ ਕਰੀਏ ਇਹ ਵਾਰੀ ਜਿਹੜੀ ਓਵਰ ਜਾਗਰੂਕਤਾ ਹੁੰਦੀ ਹੈ ਨਾ ਓਵਰ ਜਾਗਰੂਕਤਾ ਜਿਹੜੀ ਅਸੀਂ ਕਹਿੰਦੇ ਆ ਵੀ ਜਾਗੋ ਜਾਗੋ ਹੋਕਾ ਦਿੰਨੇ ਆ ਜਾਇਜ਼ ਗੱਲ ਆ ਜਾਗਣਾ ਚਾਹੀਦਾ ਪਰ ਜਿਹੜੀ ਵੀ ਚੀਜ਼ ਦੀ ਇੱਕ ਬਹੁਤਾਤ ਹੋ ਜਾਂਦੀ ਆ ਜ਼ਿਆਦੇ ਹੋ ਜਾਂਦੀ ਆ ਉਹ ਵੀ ਘਾਤਕ ਹੋ ਜਾਂਦੀ ਆ ਸੋ ਹੁਣ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੁੰਦਾ ਵੀ ਸਾਡੇ ਨਾ ਜਿਹੜੇ ਬੁੱਧੀਜੀਵੀ ਹੋ ਗਏ ਉਹ ਓਵਰ ਜਾਗਰੂਕ ਬਣਨ ਦੀ ਕੋਸ਼ਿਸ਼ ਕਰਨ ਲੱਗ ਗਏ, ਇੱਕ ਦੂਜੇ ਨੂੰ ਪਿੱਛੇ ਸਿੱਟਣ ਦੀ ਕੋਸ਼ਿਸ਼ ਕਰਨ ਲੱਗ ਗਏ। ਸੋਰਸਿਸ ਤੇ ਵਸੀਲੇ ਉਹੀ ਆ। ਜੇ ਮੰਨ ਲਈਏ ਸਾਡੇ ਕੋਲੇ ਕੁਝ ਇੱਕ ਗ੍ਰੰਥ ਆ, ਚਾਹੇ ਸੂਰਜ ਪ੍ਰਕਾਸ਼ ਲਾਈਏ ਜਾਂ ਕੋਈ ਵੀ ਗ੍ਰੰਥ ਲਾਈਏ, ਠੀਕ ਆ, ਜਿਹੜੇ ਕਿ ਰਿਟਰਨ ਦੇ ਵਿੱਚ ਸਾਡੇ ਕੋਲੇ ਕੁਛ ਹੈਗੇ ਆ। ਹੁਣ ਤੱਕ ਅਨਭੋਲ ਸੀ, ਘੱਟ ਜਾਗਰੂਕ ਸੀ, ਤੇ ਅਸੀਂ ਸਦਾ ਹੀ ਜਿਉਂ ਅਸੀਂ ਜਵਾਨੀ ਤੋਂ ਬਚਪਨ ਤੋਂ ਕਥਾਵਾਂ ਸੁਣੀਆਂ ਆਪਦੇ ਬਜ਼ੁਰਗਾਂ ਤੋਂ ਸੁਣੀਆਂ, ਤਾਂ ਅਸੀਂ ਔਰੰਗਜ਼ੇਬ ਨੂੰ ਇੱਕ ਜ਼ਾਲਮ ਦੇ ਤੌਰ ਦੇ ਉੱਤੇ ਸੁਣਦੇ ਰਹੇ, ਠੀਕ ਆ, ਇੱਕ ਬਹੁਤ ਜ਼ਾਲਮ ਸੀ, ਏਦਾਂ ਸੀ, ਉਹ ਸੀ, ਸਾਰੀ ਗੱਲਾਂ ਜਿਹੜੀਆਂ ਉਹ ਅਸੀਂ ਸੁਣਦੇ ਰਹੇ। ਪਰ ਜਿਹੜੇ ਅਜੋਕੇ ਯੁੱਗ ਦੇ ਜਿਹੜੇ ਬੁੱਧੀਜੀਵੀ ਆ ਗਏ, ਅਜੋਕੇ ਯੁੱਗ ਦੇ ਜਿਹੜੇ ਸਾਡੇ ਵਿਦਵਾਨ ਆ ਗਏ, ਉਹਨਾਂ ਨੇ ਰੱਬ ਜਾਣੇ ਕਿੱਥੋਂ ਤੇ ਕਿਹੜੀਆਂ ਰਿਸਰਚਾਂ ਕੀਤੀਆਂ ਤੇ ਇਸ ਗੱਲਾਂ ਨੂੰ ਇਹ ਕਹਿਣਾ ਸ਼ੁਰੂ ਕੀਤਾ ਵੀ ਸਾਨੂੰ ਪ੍ਰਚਾਰਕ ਗਲਤ ਰਾਹ ਪਾਉਂਦੇ ਰਹੇ, ਪ੍ਰਚਾਰਕ ਸਾਨੂੰ ਇੱਕ ਮੂਰਖ ਬਣਾਉਂਦੇ ਰਹੇ, ਸਾਨੂੰ ਇੱਕ ਪਾਸੇ ਲਾਈ ਗਏ, ਤੇ ਅਸੀਂ ਉਸ ਦੇ ਉਹ ਕਿੰਤੂ ਪ੍ਰੰਤੂ ਸ਼ੁਰੂ ਹੋ ਗਏ, ਤੇ ਫਿਰ ਉਹ ਆਪਦੀਆਂ ਦਲੀਲਾਂ ਲੈ ਕੇ ਆਉਣ ਲੱਗ ਗਏ। ਜਿਹ ਇੱਕ ਇਹ ਵੀ ਆ ਵੀ ਉਹਨਾਂ ਨੇ ਔਰੰਗਜ਼ੇਬ ਨੂੰ ਇੱਕ ਮਹਾਤਮਾ ਦਾ ਜਿਹੜਾ ਦਰਜਾ ਦੇਣ ਚ ਵੀ ਕੋਈ ਕਸਰ ਨਹੀਂ ਛੱਡੀ, ਉਹਨੂੰ ਕਲੀਨ ਚਿੱਟ ਲੈਣ ਲਈ ਵਜ਼ੀਰ ਇੱਥੋਂ ਵਜ਼ੀਰ ਖਾਨ ਨੂੰ ਜਾਂ ਹੋਰਾਂ ਨੂੰ ਦੋਸ਼ੀ ਬਣਾ ਕੇ ਵੀ ਇਹ ਤਾਂ ਉਹ ਕਰੀ ਗਏ, ਉਹਦੇ ਹੇਠਲੇ ਕਰੀ ਗਏ,
ਉਹਨੂੰ ਤਾਂ ਪਤਾ ਹੀ ਨਹੀਂ ਸੀ, ਉਹਨੂੰ ਤਾਂ ਪਤਾ ਹੀ ਨਹੀਂ ਸੀ ਕਹਿੰਦੇ ਕੁਛ।
ਪਰ ਉਹਦੀ ਆੜ ਕਿਹੜੀ ਲੈਂਦੇ ਆ, ਗੱਲ ਦੀ ਆੜ ਇਸ ਦੀ ਲੈਂਦੇ ਆ ਵੀ ਅਖੀਰਲੇ ਦਿਨਾਂ ਚ ਗੁਰੂ ਗੋਬਿੰਦ ਸਿੰਘ ਖੁਦ ਉਹਨਾਂ ਨੂੰ ਮਿਲਣ ਚੱਲ ਪਏ ਸੀ, ਠੀਕ ਆ, ਵੱਖਰੀ ਗੱਲ ਆ ਵੀ ਉਦੋਂ ਪਹਿਲਾਂ ਉਹਨਾਂ ਦਾ ਉਹ ਨਹੀਂ ਮਿਲ ਸਕੇ, ਇੰਤਕਾਲ ਹੋ ਗਿਆ ਜਦੋਂ ਉਹਨਾਂ ਰਸਤੇ ਚ ਸੀ, ਅਜੇ ਉਹਦੀ ਪਤਾ ਲੱਗਿਆ ਵੀ ਉਹ ਤਾਂ ਚੱਲ ਗਏ ਆ ਦੱਖਣ ਦੇ ਵਿੱਚ, ਤਾਂ ਉਹ ਉਹ ਚੀਜ਼ ਦੀ ਆੜ ਲੈ ਕੇ ਇਹਨਾਂ ਨੇ ਗੱਲਾਂ ਕੀਤੀਆਂ, ਸ਼ੁਰੂ ਕੀਤੀਆਂ ਵੀ ਭਾਈ ਉਹ ਨਾ ਕਿਤੇ ਨਾ ਕਿਤੇ ਔਰੰਗਜ਼ੇਬ ਸਹੀ ਸੀ। ਪਰ ਜੇ ਔਰੰਗਜ਼ੇਬ ਸਹੀ ਸੀ ਤਾਂ ਫਿਰ ਜਫ਼ਰਨਾਮਾ ਗਲਤ ਸੀ, ਠੀਕ ਹੈ ਜੀ, ਇਹ ਜਫ਼ਰਨਾਮਾ ਗਲਤ ਸੀ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਗਲਤ ਸੀ, ਤੇ ਉਹ ਗੱਲ ਅਸੀਂ ਕਿਸ ਕਿਹੜੇ ਵਹਿਜੇ ਨਾਲ ਦੇਖੋ ਕਿ ਤੁਸੀਂ ਆਪਦੇ ਪਿਓ ਨੂੰ ਤੇ ਉਂਗਲ ਉਠਾ ਸਕਦੇ ਹੋ।
ਭਾਜੀ ਤੁਸੀਂ ਦੇਖੋ, ਇੱਕ 9-10 ਸਾਲ ਦਾ ਬੱਚਾ, ਠੀਕ ਹੈ, ਗੁਰੂ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰ ਰਿਹਾ ਗੁਰਤਾ ਮਿਲਣ ਤੋਂ ਪਹਿਲਾਂ, ਉਹਨੂੰ ਇੱਕ ਦੇਸ਼ ਦਾ ਰਾਜਾ, ਠੀਕ ਹੈ, ਸੀਸ ਭੇਜੇ ਜਾਂ ਸੀਸ ਉਹਦੇ ਤੱਕ ਪਹੁੰਚੇ ਉਹਦੇ ਬਾਪ ਦਾ, ਉਹਦੇ ਦਰਬਾਰ ਦੇ ਵਿੱਚ ਮਤਲਬ ਸ਼ਹੀਦੀ ਪਾਈ ਹੋਵੇ, ਕਤਲ ਕੀਤਾ ਹੋਵੇ ਉਹਨਾਂ ਨੇ, ਔਰ ਸੀਸ ਉਸ ਬੱਚੇ ਤੱਕ ਪਹੁੰਚੇ, ਤੇ ਉਹ ਮਤਲਬ ਬਹੁਤ ਫਿਰ ਧਰਮਾਤਮਾ ਦਾ ਰਾਜਾ ਕਹੂਗਾ ਵੀ ਬੜਾ ਉਹਦੇ ਮਤਲਬ, ਤੁਸੀਂ ਸੋਚੋ ਤਾਂ ਸਹੀ, ਮਤਲਬ ਕੀ
ਦੇਖੋ, ਉਹੀ ਚੀਜ਼ ਮੈਂ ਕਹਿ ਰਿਹਾ ਸੀ ਵੀ ਜਿਹੜੇ ਅੱਜ ਦੇ ਵਿਦਵਾਨ ਆ ਨਾ, ਇਹਨਾਂ ਨੇ ਨਾ ਜਿਹੜਾ ਇਹਨਾਂ ਨੂੰ ਇਹ ਲੱਗਦਾ ਵੀ ਜੇ ਅਸੀਂ ਕੋਈ ਵੱਖਰੀ ਗੱਲ ਕਰਾਂਗੇ, ਜੱਗੋਂ ਤੇਰਵੀਂ ਕਰਾਂਗੇ, ਤਾਂ ਅਸੀਂ ਚਰਚਾ ਜਾਵਾਂਗੇ, ਤੇ ਤਾਂ ਚਰਚਾ ਚ ਆ ਕੇ ਅਸੀਂ ਫਿਰ ਜਿਹੜੀਆਂ ਜਿਹੜਾ ਕਿਤੇ ਨਾ ਕਿਤੇ ਅਸੀਂ ਆਪਦੀ ਪਛਾਣ ਬਣਾ ਸਕਾਂਗੇ ਜਾਂ ਆਪਣੀ ਵੱਖਰੀ ਰਵਾਇਤ ਕਾਇਮ ਕਰ ਸਕਾਂਗੇ। ਉਹ ਤੇ ਕਹਿਤੇ ਇਹ ਵੀ ਭੁੱਲ ਗਏ ਵੀ ਉਹ ਇਤਿਹਾਸ ਕਿਹਦਾ ਵਿਗਾੜਨ ਜਾ ਰਹੇ ਆ, ਉਹ ਆਪਣੇ ਗੁਰੂਆਂ ਦਾ, ਆਪਣਾ ਬਾਪ ਜਿਹਨੂੰ ਕਹਿੰਦੇ ਅਸੀਂ, ਵੀ ਜੇ ਸਿੱਖ ਹੋ ਤੁਸੀਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਬਾਪ ਮੰਨਦੇ ਹਾਂ ਆਪਦਾ, ਠੀਕ ਆ, ਪਿਤਾ ਕਹਿੰਦੇ ਹਾਂ ਅਸੀਂ, ਪਿਤਾ ਇੱਥੋਂ ਤੱਕ ਕਿ ਜਿਹੜਾ ਅੰਮ੍ਰਿਤ ਛਕਣ ਤੋਂ ਬਾਅਦ ਲਿਖਿਆ ਵੀ ਜਾਂਦਾ ਵੀ ਮੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਆ, ਠੀਕ ਆ। ਤਾਂ ਤੁਸੀਂ ਜੇ ਇਸ ਲੈਵਲ ਤੇ ਜਾ ਕੇ ਤੇ ਫਿਰ ਗੱਲਾਂ ਕਰਦੇ ਹੋ ਵੀ ਭਾਈ ਤੁਸੀਂ ਉਹ ਕਿੰਤੂ ਪ੍ਰੰਤੂ ਕਰਦੇ ਹੋ, ਹਰ ਗੱਲ ਦੇ ਵਿੱਚ ਵਿਗਿਆਨ ਘਸੋੜਦੇ ਹੋ, ਜਾਗਰੂਕਤੀ ਦਿਖਾਉਣੇ ਹੋ ਆਪਦੀ ਤੇ ਆਪਦੀ ਬੁੱਧੀਜੀਵਤਾ ਘੋਲਦੇ ਹੋ, ਕਈ ਗੱਲਾਂ ਇਹ ਜਿਹੀਆਂ ਆਉਂਦੀਆਂ ਵੀ ਜਿਹਨਾਂ ਨੂੰ ਸਾਨੂੰ ਉਹਨਾਂ ਨੂੰ ਵਿਗਾੜ ਨਹੀਂ ਕਰ ਸਕਦੇ ਹੁੰਦੇ, ਉਹਨਾਂ ਦਾ ਸਾਨੂੰ ਜੇ ਸਾਨੂੰ ਨਹੀਂ ਤੱਥ ਪਤਾ, ਨਹੀਂ ਗੱਲ ਦਾ ਪਤਾ, ਦੋ ਕਿਤਾਬਾਂ ਪੜ੍ਹ ਕੇ ਅਸੀਂ ਉਹਦੇ ਸਮੀਖਕ ਨਹੀਂ ਬਣ ਸਕਦੇ। ਸੋ ਇਹ ਬੁੱਧੀਜੀਵੀਆਂ ਤੋਂ ਮੈਨੂੰ ਬਹੁਤ ਡਰ ਲੱਗਦਾ। ਦੂਜੀ ਜਿਹੜੀ ਔਰੰਗਜ਼ੇਬ ਦੀ ਤੁਸੀਂ ਗੱਲ ਕੀਤੀ ਹੈ ਨਾ ਜੀ, ਬਚਪਨ ਤੋਂ ਜੇ ਜੀ ਇਮੇਜ ਸਾਡੇ ਮਨਾਂ ਚ ਬਣ ਗਈ ਔਰੰਗਜ਼ੇਬ ਦੀ, ਅਸੀਂ ਉਹ ਨੀ ਕੱਢ ਸਕਦੇ, ਕਿਉਂਕਿ ਅਸੀਂ ਆਪਦੇ ਦਾਦੇ ਦਾਦੀ ਨਾਨਾ ਨਾਨੀਆਂ ਤੋਂ ਜਿਹੜੀਆਂ ਕਹਾਣੀਆਂ ਸੁਣੀਆਂ, ਅਸੀਂ ਢਾਡੀ ਸੁਣੇ, ਅਸੀਂ ਜਿਹੜੀਆਂ ਗੁਰੂ ਘਰਾਂ ਚ ਪ੍ਰਚਾਰ ਸੁਣੇ, ਜਿਹੜੇ ਲੈਵਲ ਦਾ ਅਸੀਂ ਸੁਣ ਸਕੇ ਜੀ, ਉਹ ਸਾਡੇ ਇਮੇਜ ਸਾਡੇ ਮਨ ਚ ਉਹੀ ਰਹੂਗੀ ਔਰੰਗਜ਼ੇਬ ਦੀ, ਠੀਕ ਆ। ਉਹ ਅੱਜ ਦੇ ਚਾਹੇ ਜਿੰਨੇ ਮਰਜ਼ੀ ਵਿਦਵਾਨ ਉਹਨੂੰ ਕੁਛ ਕਰਨ ਦੀ ਕੋਸ਼ਿਸ਼ ਕਰੋ, ਇਹ ਮੈਂ ਤਾਂ ਕਹਿ ਰਿਹਾ ਕਿ ਹੁਣ ਜਿਹੜਾ ਅੱਜ ਦਾ ਜਵਾਕ ਜੇ ਅੱਜ ਦੇ ਵਿਦਵਾਨ ਦੀ ਗੱਲ ਸੁਣੂਗਾ ਤਾਂ ਸਾਡੇ ਵਾਂਗੂ ਉਹਦੇ ਵੀ ਮਨ ਚ ਤਾਂ ਇਮੇਜ ਬਣੂਗੀ ਨਾ, ਉਹਦੇ ਮਨ ਚ ਫਿਰ ਚੰਗੀ ਇਮੇਜ ਬਣ ਜੂਗੀ ਚਾਰ ਦਿਨਾਂ ਨੂੰ, ਤੇ ਫਿਰ ਆਉਣ ਵਾਲਾ ਜਨਰੇਸ਼ਨ ਉਹ ਆਪਦੀ ਗਾਂ ਪੀੜ੍ਹੀ ਨੂੰ ਚੰਗੀ ਜਨ ਬਣਾ ਜੂਗਾ। ਸੋ ਫਿਰ ਇਹਦਾ ਮਤਲਬ ਤਾਂ ਆਉਣ ਵਾਲੀਆਂ 3 ਪੀੜ੍ਹੀਆਂ ਵੱਢ ਗਿਆ ਨਹੀਂ, 60 ਸਾਲ ਹੀ ਹੁੰਦੀ ਹੈ ਪੀੜ੍ਹੀ, 15-18 ਸਾਲ 20 ਸਾਲ ਦੀ ਹੁੰਦੀ ਹੈ ਇੱਕ, ਤਾਂ ਤੁਸੀਂ ਆਉਣ ਵਾਲੇ 60-70 ਸਾਲਾਂ ਨੂੰ ਤਾਂ ਫਿਰ ਔਰੰਗਜ਼ੇਬ ਤਾਂ ਇੱਕ ਧਰਮਾਤਮਾ ਹੋਜੂਗਾ।
ਦੇਖੋ
ਏਦਾਂ ਹੀ ਲੱਗੇ
ਰਹੇ, ਬਿਲਕੁਲ ਬਿਲਕੁਲ, ਇਹ ਗੱਲਾਂ ਜਿਹੜੀਆਂ ਨੇ ਨਾ, ਜਿਹੜੇ ਹਿਸਟੋਰੀਅਨ ਆਪਣੇ ਆਪ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ, ਉਹ ਇਸ ਨੀਤੀ ਤੇ ਵੀ ਚੱਲਦੇ ਨੇ ਕਿ ਜਿੱਦਾਂ ਉਹ ਹਿੰਦੂ ਧਰਮ ਨੂੰ ਆਪਣਾ ਹੁਣ ਦੁਸ਼ਮਣ ਸਮਝਦੇ ਨੇ 1984 ਤੋਂ ਬਾਅਦ, ਤੇ ਉਹ ਦੁਸ਼ਮਣ ਕਾ ਦੁਸ਼ਮਣ ਦੋਸਤ ਹਨਾ, ਇਹ ਇਸ ਮਸਲੇ ਦੇ ਵਿੱਚ ਇਹ ਸਾਂਝਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਇਹ ਯਾਦ ਨਹੀਂ ਭੁੱਲਣਾ ਚਾਹੀਦਾ ਕਿ ਕੋਈ ਵੀ ਦੁਨੀਆਂ ਦੇ ਇਨਸਾਨ ਹੈ ਨਾ, ਉਹ ਆਪਣੇ ਆਪ ਹੀ ਆਇਆ ਹੈ, ਕੋਈ ਕਿਸੇ ਦਾ ਦੋਸਤ ਨਹੀਂ। ਜਦੋਂ ਰਾਜਾਂ ਦੀ ਗੱਲ ਆ ਜਾਂਦੀ ਹੈ ਨਾ, ਜਦੋਂ ਗੱਲ ਆ ਜਾਂਦੀ ਹੈ ਰਾਜ ਕਰਨ ਦੀ, ਤਾਂ ਕੋਈ ਵੀ ਕਿਸੇ ਦਾ ਦੋਸਤ ਨਹੀਂ ਹੁੰਦਾ। ਦੇਖੋ, ਅਮਰੀਕਾ ਯੂਰਪ ਲੜਿਆ ਹਿਟਲਰ ਦੇ ਉਲਟ, ਠੀਕ ਹੈ, ਤੇ ਰਸ਼ੀਆ ਵੀ ਉਲਟ ਲੜਿਆ, ਦੋਸਤੀ ਫਿਰ ਕੀਤੀ, ਦੁਸ਼ਮਣ ਦਾ ਦੁਸ਼ਮਣ ਦੋਸਤ ਬਣਨ ਦੀ ਨੀਤੀ ਦੇ ਰਾਹੀਂ ਦੋਸਤੀ ਕੀਤੀ। ਫਿਰ ਅਮਰੀਕਾ ਰਸ਼ੀਆ ਇਹ ਸਾਰਾ ਇੱਕ ਪਾਸੇ ਹੋ ਕੇ ਲੜੇ ਜਰਮਨ ਦੇ ਉਲਟ। ਜਦੋਂ ਲੜਾਈ ਖਤਮ ਹੋ ਗਈ, ਕੰਧ ਪਾ ਲਈ, ਤੇ ਮਤਲਬ ਹੁਣ 70 ਸਾਲ ਹੋ ਗਏ ਉਹ ਆਪਸ ਚ ਲੜੀ ਜਾ ਰਹੇ ਨੇ। ਦੁਸ਼ਮਣ ਦੁਸ਼ਮਣ ਹੀ ਰਹਿੰਦਾ ਆ, ਚਾਹੇ ਜੋ ਮਰਜ਼ੀ ਕਰ ਲਓ, ਉਹ ਇੱਕ ਮਕਸਦ ਹੱਲ ਕਰਦਾ, ਰਾਜ ਲੈਂਦਾ ਆ, ਮੁੜ ਕੇ ਫਿਰ ਉਹ ਚਾਹੇ ਕੋਈ ਵੀ ਸੰਘਾਸਨ ਤੇ ਬੈਠਾ ਆ, ਉਹਨੇ ਸੰਘਾਸਨ ਨੂੰ ਕਾਇਮ ਰੱਖਣ ਦੇ ਲਈ ਉਹਦਾ ਕੋਈ ਵੀ ਦੋਸਤ ਨਹੀਂ ਹੁੰਦਾ। ਜਿਹੜਾ ਹਾਕਮ ਹੈ ਨਾ, ਇਹ ਅਟਲ ਸੱਚਾਈ ਹੈ, ਜਿਹੜਾ ਹਾਕਮ ਹੈ ਉਹਦਾ ਕੋਈ ਵੀ ਦੋਸਤ ਨਹੀਂ ਹੁੰਦਾ। ਸਿੱਧੀ ਜਿਹੀ ਗੱਲ ਹੈ।
ਇੱਕ ਚੀਜ਼ ਹੋਰ ਵੀ ਸਿੱਧੂ ਸਾਹਿਬ, ਅਸਲ ਚ ਗੱਲ ਕਿੱਥੇ ਆਉਂਦੀ ਆ, ਅਸਲ ਚ ਮੇਰਾ ਇੱਕ ਹੋਰ ਵੀ ਆਬਜ਼ਰਵੇਸ਼ਨ ਆ, ਉਹ ਇਹ ਹੈ ਵੀ ਜਿਹੜਾ ਸਾਡਾ ਜਦੋਂ ਪੰਜਾਬ ਦੀ ਵੰਡ ਹੋਈ ਨਾ, ਪੰਜਾਬ ਦੀ ਵੰਡ ਨੂੰ ਜਿਵੇਂ ਅਸੀਂ ਅਕਸਰ ਲਿਖਦੇ ਹਾਂ ਵੀ ਉਹ ਖੂਨ ਦੀ ਵੰਡ ਹੋਈ ਤੇ ਪੰਜਾਬੀਆਂ ਦੀ ਵੰਡ ਹੋਈ, ਉਹ ਹਿੰਦੁਸਤਾਨ ਦੀ ਵੰਡ ਨੀ ਹੋਈ ਸੀਗੀ, ਅਸਲ ਚ ਉਹ ਪੰਜਾਬ ਦੀ ਹੀ ਵੰਡ ਹੋਈ ਸੀ।
ਹਿੰਦੁਸਤਾਨ ਤਾਂ ਦਿੱਲੀ ਤੋਂ ਲੈ ਕੇ ਜਿਹੜਾ ਪਿਸ਼ਾਵਰ ਤੱਕ ਹਿੰਦੁਸਤਾਨ ਗਿਣਿਆ ਜਾਂਦਾ ਸੀ। ਉਹ ਤੋਂ ਪਹਿਲਾਂ ਤਾਂ ਇਹਨੂੰ ਬਾਕੀ ਦਿੱਲੀ ਤੋਂ ਇੱਧਰ ਨੂੰ ਤਾਂ ਈਸਟ ਇੰਡੀਆ ਕਹਿੰਦੇ ਸੀ, ਈਸਟ ਇੰਡੀਆ ਕੰਪਨੀ। ਉਹ ਤਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਕਵਾਇਰ ਕੀਤਾ ਗੋਰਿਆਂ ਨੇ, ਉਦੋਂ ਡਿਕਲੇਅਰ ਕੀਤਾ ਵੀ ਹੁਣ ਅਸੀਂ ਹਿੰਦੁਸਤਾਨ ਤੇ ਰਾਜ ਕਰ ਰਹੇ ਹਾਂ। ਹਿੰਦੁਸਤਾਨ ਤਾਂ ਗਿਣਦੇ ਹੀ ਇੱਧਰ, ਇੱਧਰ ਨੂੰ ਤਾਂ ਹਿੰਦੁਸਤਾਨ, ਉਹਨੂੰ ਈਸਟ ਇੰਡੀਆ ਦਾ ਈਸਟ ਪਾਸਾ ਗਿਣਦੇ ਆ।
ਜੀ ਜੀ ਜੀ। ਸੋ ਕਹਿਣ ਦਾ ਭਾਵ ਇਹ ਹੈ ਵੀ ਉਸ ਵੰਡ ਦੇ ਵਿੱਚ ਨਾ ਸਾਡਾ ਇੱਕ ਸਰੀਰ ਦਾ ਹਿੱਸਾ ਟੁੱਟ ਕੇ ਦੂਜੇ ਪਾਸੇ ਚਲਾ ਗਿਆ, ਠੀਕ ਆ। ਹੁਣ ਸਾਡੇ ਮਨਾਂ ਦੇ ਵਿੱਚ ਵਿਚਿੱਤੀ ਇਹ ਆ ਵੀ ਸਾਨੂੰ ਇਹ ਹੈ ਵੀ ਜਿਹੜੇ ਮੁਸਲਮਾਨ ਆ, ਜੇ ਮੁਸਲਮਾਨਾਂ ਨੂੰ ਅਸੀਂ ਆਪਦਾ ਭਾਈ ਸਮਝਦੇ ਹਾਂ, ਅਸੀਂ ਆਪਦੇ ਨਾਲ ਵਿਛੜਿਆ ਸਮਝਦੇ ਹਾਂ, ਉਹ ਵੀ ਸਾਨੂੰ ਬੜਾ ਮਾਣ ਸਤਿਕਾਰ ਦਿੰਦੇ ਆ, ਅਸੀਂ ਕਿਤੇ ਨਾ ਕਿਤੇ ਇੱਥੇ ਗਲਗੱਡ ਹੋਏ ਪਏ ਹਾਂ ਵੀ ਸਾਨੂੰ ਸਮਝ ਨਹੀਂ ਆ ਰਹੀ ਵੀ ਅਸੀਂ ਉਹਨਾਂ ਧਾੜਵੀਆਂ ਨੂੰ ਨਫ਼ਰਤ ਕਰੀਏ ਜਿਹੜੇ ਮੁਗਲਾਂ ਦੇ ਨਾਂ ਦੇ ਉੱਤੇ ਧਾੜਵੀ ਸਾਡੇ ਤੇ ਇੰਨੇ ਹਮਲੇ ਕਰੇ, ਸਾਡਾ ਇੰਨਾ ਘਾਣ ਕਰਿਆ, ਅਸੀਂ ਉਹ ਔਰੰਗਜ਼ੇਬ ਨੂੰ, ਉਸ ਮੁਸਲਮਾਨ ਨੂੰ ਅਸੀਂ ਨਫ਼ਰਤ ਕਰੀਏ ਜਿਹੜੇ ਨੇ ਸਾਡਾ ਦੇਖੋ ਕਿੰਨੇ ਤਸੀਹੇ ਦੇ ਕੇ ਸਾਡੇ ਬੱਚਿਆਂ ਤੱਕ ਨੂੰ ਨੀ ਬਖਸ਼ਿਆ, ਅਸੀਂ ਜਾਂ ਉਹਨਾਂ ਮੁਸਲਮਾਨਾਂ ਨੂੰ ਅਸੀਂ ਆਪਣਾ ਹੱਥ ਦੱਸੀਏ, ਪਿਆਰ ਕਰੀਏ, ਵੰਡੇ ਹੋਏ ਆਪਦੇ ਟੁੱਟੇ ਹੋਏ ਜਿਹੜੇ ਰਿਸ਼ਤੇ ਦੱਸੀਏ, ਅਸੀਂ ਆਮ ਬੰਦੇ ਇਸ ਸਥਿਤੀ ਚ ਆ।
ਇਹਦਾ ਹੱਲ ਵੀ ਹੈਗਾ, ਮਸਲਾ ਆ, ਇਹ ਬਹੁਤ ਵੱਡਾ ਮਸਲਾ ਬਣਿਆ ਸਾਡੇ ਬੁੱਧੀਜੀਵੀਆਂ ਦੇ ਲਈ ਕਿ ਅਸੀਂ ਜਿਹੜਾ ਆਪਣਾ ਭਾਈਚਾਰਾ ਉਧਰ ਟੁੱਟ ਗਿਆ ਆ, ਉਹ ਸਾਡੀਆਂ ਬਹੁਤ ਵੱਡੀਆਂ ਸਾਂਝਾਂ ਨੇ, ਉਹਨਾਂ ਦੀਆਂ ਇੱਧਰ ਬਹੁਤ ਵੱਡੀਆਂ ਸਾਂਝਾਂ ਨੇ, ਠੀਕ ਆ। ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਇਕੱਠੇ ਰਹਿ ਰਹੇ ਹਾਂ ਬਿਨਾਂ ਕਿਸੇ ਫ੍ਰਿਕਸ਼ਨ ਤੋਂ, ਠੀਕ ਆ। ਬਹੁਤ ਮਤਲਬ ਵੱਡੀ ਗੱਲ ਹੈ ਇਹ, ਕੋਈ ਉਦੋਂ ਪ੍ਰੋਬਲਮ ਨਹੀਂ, ਗੋਰਿਆਂ ਦੇ ਟਾਈਮ ਚ ਵੀ ਕੋਈ ਪ੍ਰੋਬਲਮ ਨਹੀਂ ਹੋਈ, ਤੇ ਉਹ ਤੋਂ ਬਾਅਦ ਇਹ ਪ੍ਰੋਬਲਮ ਕ੍ਰੀਏਟ ਕਰਕੇ ਵੱਖਰਾ ਵੱਖਰਾ ਕਰਕੇ ਦੁਸ਼ਮਣ ਫੇਰ ਖੜੇ ਕਰ ਦਿੱਤਾ ਗਿਆ, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੋਂ ਪਹਿਲਾਂ ਸੀ, ਠੀਕ ਹੈ। ਹੁਣ ਉਹੀ ਸਿਚੁਏਸ਼ਨ ਫੇਰ ਖੜੀ ਕੀਤੀ ਜਾਂਦੀ। ਇਹਦਾ ਮਸਲਾ ਹੈ, ਹੁਣ ਅਸੀਂ ਪਿੱਛੇ ਜਿਹੇ ਪਾਕਿਸਤਾਨ ਜਾ ਕੇ ਆਏ ਨਵੰਬਰ ਚ 15 ਦਿਨ, ਬੜਾ ਅਸੀਂ ਘੁੰਮੇ ਦੇਖੇ, ਲੋਕਾਂ ਨੂੰ ਮਿਲੇ ਵਿਚਰੇ, ਬੜੇ ਚੰਗੇ ਲੋਕ ਨੇ, ਉਹਨਾਂ ਚ ਮਾੜੇ ਵੀ ਬਹੁਤ ਲੋਕ ਨੇ, ਜਿੱਦਾਂ ਸਾਡੇ ਮਾੜੇ ਨੇ ਇੱਦਾਂ ਉੱਧਰ ਵੀ ਮਾੜੇ ਨੇ, ਹਨਾ। ਤੇ ਹੁਣ ਮੈਂ ਉਹ ਕਹਿਣਾ ਨਹੀਂ ਚਾਹੁੰਦਾ, ਟਰਮ ਸਾਰਿਆਂ ਨੂੰ ਪਤਾ ਹੀ ਆ, ਵੀ ਕਹਿੰਦੇ ਜਿਹੜੇ ਲਾਹੌਰ ਬੁੱਧੂ ਨੇ ਉਹ ਪਿਸ਼ੌਰ ਵੀ ਬੁੱਧੂ ਹੀ ਹੋਣੇ ਨੇ। ਸੋ ਜਿਹੜੇ ਬੁੱਧੂ ਆ ਉਹਨਾਂ ਨੇ ਬੁੱਧੂ ਹੀ ਰਹਿਣਾ ਜਿੱਧਰ ਮਰਜ਼ੀ ਹੋਣ, ਠੀਕ ਹੈ। ਸੋ ਉੱਧਰ ਜਿਹੜੇ ਚੰਗੇ ਪੁਰਖ ਚੰਗੇ ਬੰਦੇ ਨੇ, ਦੇਖੋ ਬਹੁਤ ਆਦਰ ਮਾਣ ਕੀਤਾ ਉਹਨਾਂ ਨੇ, ਤੇ ਇਕੱਲਾ ਸਿੱਖਾਂ ਦਾ ਹੀ ਨਹੀਂ, ਹਿੰਦੂ ਮੰਦਰ ਵੀ ਉਹਨਾਂ ਨੇ ਹੁਣ ਕਰ ਰਹੇ ਨੇ, ਕੋਈ ਪ੍ਰੋਬਲਮ ਨਹੀਂ ਹੈਗੀ, ਬਦਲ ਰਹੇ ਆ, ਲੋਕ ਜਾਗਰੂਕ ਹੋ ਰਹੇ ਨੇ। ਹੁਣ ਉਹਦਾ ਮਸਲਾ, ਉਹਦਾ ਹੱਲ ਇਹ ਆ ਕਿ ਮੈਂ ਇਸ ਮਸਲੇ ਦੇ ਉੱਤੇ ਨਾ ਯੂਨੀਵਰਸਿਟੀ ਦੇ ਵਿੱਚ ਮੇਰੀ ਗੱਲਬਾਤ ਹੋਈ ਉੱਤੇ, ਤਾਂ ਮੈਨੂੰ ਖੁਦ ਪ੍ਰੋਫੈਸਰਸ ਨੇ ਕਿਹਾ, ਜਦੋਂ ਗੱਲਬਾਤ ਸੁਣੀ, ਬੜੇ ਸਾਰਿਆਂ ਨੇ ਮਾਣ ਸਤਿਕਾਰ ਕੀਤਾ, ਉਹਨਾਂ ਨੇ ਮੈਨੂੰ ਖੁਦ ਕਿਹਾ, ਕਹਿੰਦੇ ਸਰਦਾਰ ਜੀ ਸਾਨੂੰ ਇੱਕੋ ਗੱਲ ਦਾ ਝੋਰਾ ਆ ਕਿ ਤੁਹਾਡਾ ਜਿਹੜਾ ਤਜਰਬਾ ਆਇਆ ਨਾ ਸਿੱਖਾਂ ਦਾ ਇਸਲਾਮ ਨਾਲ ਚੰਗਾ ਨਹੀਂ ਰਿਹਾ, ਜ਼ੁਲਮ ਬਹੁਤ ਕੀਤੇ ਤੁਹਾਡੇ ਤੇ, ਬਹੁਤ ਜ਼ਿਆਦਾ ਜ਼ੁਲਮ ਹੋਏ ਆ, ਅਸੀਂ ਸਮਝ ਸਕਦੇ ਹਾਂ। ਹੁਣ ਉਹਨਾਂ ਨੂੰ ਇਹ ਪਤਾ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਕੀਤੀ ਗਈ ਇਸਲਾਮ ਦੇ ਨਾਂ ਤੇ, ਉਹਨਾਂ ਨੂੰ ਇਹ ਪਤਾ ਕਿ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਕੀਤੀ ਗਈ ਇਸਲਾਮ ਦੇ ਨਾਂ ਤੇ, ਬੱਚਿਆਂ ਦੀ ਸ਼ਹੀਦੀ ਕੀਤੀ ਗਈ ਇਸਲਾਮ ਦੇ ਨਾਂ ਤੇ, ਠੀਕ ਹੈ। ਉਹ ਖੁਦ ਇਸ ਚੀਜ਼ ਤੋਂ ਸ਼ਰਮਿੰਦਾ ਨੇ ਕਿ ਸਾਡੇ ਹਾਕਮਾਂ ਨੇ ਸਾਡੇ ਇਸਲਾਮ ਨੂੰ ਮੂਹਰੇ ਰੱਖ ਕੇ ਇਹ ਸਾਰਾ ਕੁਛ ਕੀਤਾ, ਔਰ ਫਿਰ ਕਾਜ਼ੀਆਂ ਤੋਂ ਮੋਹਰਾਂ ਲਵਾਈਆਂ। ਔਰ ਇਸੇ ਗੱਲ ਦਾ ਝੋਰਾ ਔਰੰਗਜ਼ੇਬ ਨੂੰ ਲੱਗਿਆ ਤੇ ਉਹ ਡਿਪਰੈਸ਼ਨ ਚ ਚਲੇ ਗਿਆ ਕਿ ਜਿਹੜੇ ਧਰਮ ਨੂੰ ਮੈਂ ਮਹਾਨ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਹਿੰਦੁਸਤਾਨ ਚ ਇਹਦੇ ਨਾਲ ਦਾ ਧਰਮ ਨਹੀਂ ਆਹ ਬੱਚਿਆਂ ਵਾਲੀ ਹਰਕਤ ਕਰਕੇ ਤਾਂ ਸਾਡੇ ਬੇੜਾ ਗਰਕ ਕਰ ਦਿੱਤਾ ਸਾਡੇ ਕਾਜ਼ੀਆਂ ਨੇ ਠੀਕ ਆ ਸੋ ਇਸ ਕਰਕੇ ਉਹ ਜਿਹੜਾ ਉਧਰਲਾ ਪਾਕਿਸਤਾਨ ਹੈ ਸਾਡੇ ਉਧਰਲੇ ਚਲੋ ਭਾਈਚਾਰਾ ਆ ਸਾਡੇ ਉਹ ਚਾਹੇ ਮੁਸਲਮਾਨ ਹੈਗੇ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਕਿਤੇ ਨਾ ਕਿਤੇ ਚੀਜ਼ ਹੈਗੀ ਆ ਕਿ ਬਹੁਤ ਜ਼ੁਲਮ ਹੋਇਆ ਹੈ ਬਹੁਤ ਜ਼ਿਆਦਾ ਜ਼ੁਲਮ ਹੋਇਆ ਹੈ ਪਰ ਉਹ ਵੀ ਕਲੀਨ ਚਿੱਟ ਨਹੀਂ ਦੇ ਰਹੇ ਆਪਣੇ ਹਾਕਮਾਂ ਨੂੰ ਜਿੰਨੇ ਅਸੀਂ ਦੇਣ ਦੀ ਤੱਤਪਰ ਹੋਏ ਹਾਂ ਵੀ ਅਸੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰੰਗਜ਼ੇਬ ਬਹੁਤ ਵਧੀਆ ਸੀ ਤੇ ਸਾਡਾ ਜਿਹੜਾ ਮੁਸਲਮਾਨ ਭਾਈਚਾਰਾ ਸਾਨੂੰ ਚੰਗਾ ਸਮਝ ਉਹ ਸਾਨੂੰ ਉੱਦਾਂ ਹੀ ਚੰਗਾ ਸਮਝ ਹੀ ਜਾ ਰਿਹਾ ਕੋਈ ਪਰਵਾਹ ਸਾਨੂੰ ਉਹ ਉਹਨਾਂ ਨੂੰ ਜਸਟੀਫਾਈ ਕਰਨ ਦੀ ਲੋੜ ਨਹੀਂ ਹੈਗੀ ਵੀ ਔਰੰਗਜ਼ੇਬ ਚੰਗਾ ਸੀ ਉਹ ਸਾਨੂੰ ਪਹਿਲਾਂ ਹੀ ਚੰਗਾ ਸਮਝ ਰਿਹਾ ਮਸਲੇ ਦਾ ਹੱਲ ਸਿੱਧਾ ਹੀ ਆ ਕੋਈ ਪ੍ਰੋਬਲਮ ਹੀ ਹੈ ਨਹੀਂ ਅਸੀਂ ਖੁਦ ਜਾ ਕੇ ਗਰਾਊਂਡ ਲੈਵਲ ਤੇ ਲੋਕਾਂ ਨਾਲ ਮਿਲ ਕੇ ਆਏ ਹਾਂ ਉਹ ਖੁਦ ਮੰਨਦੇ ਨੇ ਵੀ ਸਾਡੇ ਜਿਹੜੇ ਹਾਕਮ ਸੀਗੇ ਪਹਿਲਾਂ ਉਹ ਜ਼ਾਲਮ ਸੀਗੇ
ਹਾਕਮ ਆ ਤੇ ਆਮ ਪਬਲਿਕ ਆ ਉਹਨਾਂ ਨੂੰ ਦੋਨਾਂ ਨੂੰ ਵੱਖੋ
ਵੱਖ ਕਰਨਾ ਚਾਹੀਦਾ
ਹਾਕਮ ਤੇ ਜਿਹੜੀ ਹਾਕਮ ਤੇ ਆਮ ਪਬਲਿਕ ਜੇ ਆਪਾਂ ਜਿੰਨਾ ਚਿਕ ਇੱਕ ਤੱਕੜੀ ਚ ਤੋਲਾਂਗੇ ਨਾ ਉਹਨਾਂ ਚ ਕਿਸੇ ਚੀਜ਼ ਦੇ ਕੋਈ ਫੈਸਲੇ ਨਹੀਂ ਹੁੰਦੇ ਜੇ ਦਿੱਲੀ ਦੇ ਵਿੱਚ ਵੀ ਕੋਈ ਗੱਲ ਹੋਈ ਆ ਤਾਂ ਜੇ ਹਿੰਦੂਆਂ ਦੇ ਉੱਤੇ ਉਂਗਲ ਉੱਠੀ ਆ ਵੀ ਭਾਈ ਉਹਨਾਂ ਨੇ ਸਾਨੂੰ ਭਾਲ ਭਾਲ ਕੇ ਮਾਰਿਆ ਤਾਂ ਉੱਥੇ ਵੀ ਹਾਕਮਾਂ ਦੇ ਤੇ ਹਾਕਮਾਂ ਦੇ ਜਿਹੜੇ ਗੁਰਗਾਂ ਨੇ ਹੀ ਇਹ ਕੰਮ ਕੀਤਾ ਹਿੰਦੂ ਤਾਂ ਸਾਡੇ ਆਲੇ ਦੁਆਲੇ ਸਾਡੇ ਬਹੁਤ
ਬਚਾਏ ਦੇਖੋ ਬਚਾਏ ਉਹਨਾਂ ਨੇ ਹਿੰਦੂ ਭਾਈਚਾਰਿਆਂ ਨੇ ਬਚਾਇਆ ਭਾਜੀ ਬਚਾਇਆ ਵੀ ਆ ਤੇ ਜਿਹੜੇ ਹਾਕਮਾਂ ਨੇ ਕੀਤਾ ਉਹਨਾਂ ਨੂੰ ਫਿਰ ਥੋੜੇ ਮਹੀਨਿਆਂ ਵੱਲ ਚੱਕ ਤਾਂ ਦਿੱਤਾ ਫਿਰ ਉਹਨਾਂ ਨੂੰ ਵੀ ਸੋਧਾ ਲਾਤਾ ਸੋ ਇਹ ਜਿਹੜੀ ਹੈ ਨਾ ਇਹ ਜੇ ਆਪਾਂ ਕਹੀਏ ਵੀ ਆਪਾਂ ਹਾਕਮਾਂ ਨੂੰ ਕਲੀਨ ਚਿੱਟ ਦੇ ਦੇਣੀ ਆ ਕਿ ਉਹ ਮੁਸਲਮਾਨ ਸੀ ਹੁਣ ਆਪਾਂ ਉਹਨਾਂ ਨਾਲ ਦੋਸਤੀ ਕਰਨੀ ਆ ਉਹ ਮੁਸਲਮਾਨ ਤਾਂ ਖੁਦ ਨੀ ਉਹਨਾਂ ਨੂੰ ਚੰਗਾ ਸਮਝਦੇ ਉਹ ਤਾਂ ਖੁਦ ਕਹਿੰਦੇ ਨੇ ਕਿ ਉਹ ਜ਼ਾਲਮ ਸੀਗੇ ਸੋ ਇਸ ਕਰਕੇ ਆਪਾਂ ਆਪਣਾ ਇਤਿਹਾਸ ਬਦਲਣ ਦੀ ਕੋਸ਼ਿਸ਼ ਨਾ ਕਰੀਏ ਇਤਿਹਾਸ ਨੇ ਜੋ ਹੈਗਾ ਆ ਉਹ ਹੈਗਾ ਹੀ ਆ ਤੇ ਲੈਟਸ ਬੀ ਫੈਕਚੁਅਲ ਖੈਰ ਉਮੀਦ ਰੱਖਦੇ ਹਾਂ ਜੀ ਗੱਲਬਾਤ ਕਿਸੇ ਪਾਸੇ ਲੱਗੀ ਹੋਏਗੀ ਤੇ ਚਲੋ ਬਹੁਤ ਸਾਰੇ ਸੱਜਣ ਨਾਲ ਜੁੜ ਰਹੇ ਨੇ ਆਪਾਂ ਉਹਨਾਂ ਦੇ ਸਾਰੇ ਸੁਨੇਹੇ ਲੈਣੇ ਆ ਰਣਜੀਤ ਸਿੰਘ ਮੁੱਦਕੀ ਆ ਗਏ ਨੇ ਰਣਜੀਤ ਸਿੰਘ ਹੋਣੀ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਮੈਂ ਤੇ ਮੇਰਾ ਬੇਟਾ ਹੈਡਫੋਨ ਲਾ ਕੇ ਅਸੀਂ ਸੁਣ ਰਹੇ ਹਾਂ ਜੀ ਤੁਹਾਡਾ ਪ੍ਰੋਗਰਾਮ ਅਮਤੋਜ ਸਿੰਘ ਹਾਂਜੀ ਚਲੋ ਕਿਆ ਬਾਤ ਆ ਜੀ ਨੌ ਸਾਲ ਦਾ ਜੀ ਅਮਤੋਜ ਆ ਜਿਹੜਾ ਪ੍ਰੋਗਰਾਮ ਸੁਣ ਰਿਹਾ ਮਿੰਟੂ ਬਾਜੀ ਬੜਾ ਚੰਗਾ ਲੱਗਦਾ ਬੱਚੇ ਜਦ ਸੁਣਦੇ ਆ ਨਾ ਮੈਂ ਤੁਹਾਨੂੰ ਦੱਸਾਂ ਇੱਕ ਐਗਜ਼ਾਮਪਲ ਸ਼ੇਅਰ ਕਰਾਂ ਸਾਡੇ ਨਾਲ ਨਾ ਕਈ ਸਾਡੇ ਜਿਹੜੇ ਸਰੋਤੇ ਨੇ ਉਹ ਹੁਣ ਇਸ ਜੱਗ ਦੇ ਵਿੱਚ ਨਹੀਂ ਰਹੇ ਅਕਾਲ ਚਲਾਣਾ ਕਰ ਗਏ ਨੇ ਤੇ ਉਹਨਾਂ ਚ ਡਾਕਟਰ ਅਮਰਜੀਤ ਸਿੰਘ ਮੋਰ ਜਿਹੜੇ ਕਿ ਸਾਡੇ ਰੈਗੂਲਰ ਵੀਕਐਂਡ ਤੇ ਲਿਸਨਰ ਹੁੰਦੇ ਸੀ ਅੱਜ ਮੈਂ ਉਹਨਾਂ ਨੂੰ ਮਿਸ ਕਰ ਰਿਹਾ ਕਿਉਂਕਿ ਉਹ ਪ੍ਰੋਗਰਾਮ ਤੋਂ ਬਾਅਦ ਮੈਨੂੰ ਮੈਸੇਜ ਕਰਦੇ ਹੁੰਦੇ ਸੀ ਤੇ ਉਹਨਾਂ ਦਾ ਅੰਤਿਮ ਸੰਸਕਾਰ ਸੀ ਤੇ ਮੈਂ ਉਹਦੇ ਬਾਰੇ ਵੀ ਥੋੜੀ ਗੱਲ ਕਰਨਾ ਚਾਹੁੰਦਾ ਹਾਂ ਦੇਖੋ ਪਰਸੋਂ ਸੀ ਅੰਤਿਮ ਸੰਸਕਾਰ ਤੇ ਫਰਾਈਡੇ ਤੇ ਬੜਾ ਤਰੀਕੇ ਦੇ ਨਾਲ ਔਰਗੇਨਾਈਜ਼ ਕੀਤਾ ਸੀ ਫੈਮਿਲੀ ਨੇ ਕਮਿਊਨਿਟੀ ਨੇ ਤੇ ਪੁਲਿਸ ਨੇ ਇੰਨੇ ਉਹਨਾਂ ਦੇ ਫੋਲੋਵਰ ਸੀਗੇ ਕਿ ਪੇਪਰ ਦੇ ਵਿੱਚ ਸਾਰਾ ਪਲਾਨ ਕਢਾਇਆ ਗਿਆ ਸੀ ਸੋਸ਼ਲ ਮੀਡੀਆ ਤੇ ਕਿ ਜਿਹੜੀ ਪ੍ਰੋਸੈਸ਼ਨ ਹੈ ਜਾਂ ਕਾਰ ਹੈ ਉਹ ਇਹਨਾਂ ਇਹਨਾਂ ਗਲੀਆਂ ਚੋਂ ਲੰਘਣੀ ਹੈ ਬਲਗੁਲਗੇ ਦੀਆਂ ਚੋਂ ਤੇ ਜੇ ਤੁਸੀਂ ਸ਼ਰਧਾਂਜਲੀ ਦੇਣਾ ਚਾਹੁੰਦੇ ਹੋ ਤਾਂ ਉਹਨਾਂ ਗਲੀਆਂ ਦੇ ਸਾਈਡ ਤੇ ਸੋਸ਼ਲ ਡਿਸਟੈਂਸ ਬਣਾ ਕੇ ਤੁਸੀਂ ਖੜ ਸਕਦੇ ਹੋ ਇਹ ਅਨਾਊਂਸਮੈਂਟਾਂ ਕੀਤੀਆਂ ਪੇਪਰ ਚ ਕਢਾਇਆ ਚਲੋ ਘਰ ਕਾਰਵਾਈ ਹੋਈ ਘਰੇ ਜਿਹੜੀ ਅੰਤਿਮ ਰਸਮਾਂ ਕਰਕੇ ਤਾਂ ਅਖੰਡ ਪਾਠ ਸਾਹਿਬ ਪਾਠ ਸਾਹਿਬ ਪਾਠ ਰੱਖੇ ਹੋਏ ਸੀ ਤੇ ਅਰਦਾਸ ਕਰਕੇ ਤੇ ਜਦੋਂ ਨਾ ਪ੍ਰੋਸੈਸ਼ਨ ਬਾਹਰ ਨਿਕਲੀ ਤੇ ਮੇਰੇ ਕੋਲ ਫੋਟੋਆਂ ਪਈਆਂ ਨੇ ਮੈਂ ਤੁਹਾਨੂੰ ਸ਼ੇਅਰ ਵੀ ਕਰਾਂਗਾ ਕਿ ਬਲਗੁਲਗੇ ਦੀਆਂ ਗਲੀਆਂ ਨਾ ਭਰੀਆਂ ਪਈਆਂ ਸੀ ਤੁਸੀਂ ਮਤਲਬ ਉਹ ਜਿਹੜਾ ਨਾ ਬੰਦੇ ਦੀ ਜਿਹੜੀ ਕਹਿ ਲਓ ਕਮਾਈ ਆ ਉਹ ਦਿਸ ਰਹੀ ਸੀ ਕਿ ਬੰਦੇ ਨੇ ਕੀ ਕਮਾਇਆ ਆ ਔਰ ਪੁਲਿਸ ਸਕੌਟ ਕਰ ਰਹੀ ਸੀ ਸੀਟਾਂ ਬੰਦ ਕੀਤੀਆਂ ਹੋਈਆਂ ਸੀ ਤੇ ਸੜਕਾਂ ਦੇ ਆਲੇ ਦੁਆਲੇ ਨਾ ਲੋਕ ਖੜੇ ਸੀ ਮਤਲਬ ਦੋ ਦੋ ਤਿੰਨ ਤਿੰਨ ਮੀਟਰ ਛੱਡ ਕੇ ਨਾ ਮੇਰਾ ਖਿਆਲ 3-4 ਕਿਲੋਮੀਟਰ ਦਾ ਉਹ ਸਫ਼ਰ ਸੀ ਸਾਰਾ ਘੁੰਮ ਕੇ ਤੇ ਸਾਰੀਆਂ ਸੀਟਾਂ ਭਰੀਆਂ ਪਈਆਂ ਸੀਗੀਆਂ ਕਾਰਾਂ ਚ ਖੜੇ ਸੀ ਲੋਕ ਸ਼ਰਧਾਂਜਲੀ ਭੇਟ ਕਰ ਰਹੇ ਸੀ ਮਤਲਬ ਇਹਨੂੰ ਕਹਿੰਦੇ ਆ ਗੁਰਮੁਖ ਚੱਲਿਆ ਜਨਮ ਸਵਾਰ ਹਨਾ ਤੇ ਉਹਨੇ ਆਪਣਾ ਮੈਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਕਿ ਹੀ ਵਾਜ਼ ਅ ਜੈਂਟਲਮੈਨ ਤੇ ਅ ਜੈਮ ਪਰਸਨ ਤੇ ਦੂਜਾ ਮੈਨੂੰ ਯਾਦ ਹੈ ਕਿ ਸਾਡੇ ਇੱਕ ਲਿਸਨਰ ਹੁੰਦੇ ਸੀ ਜਸਵੀਰ ਗਰੇਵਾਲ ਸਾਡੇ ਨਾਲ ਬੜੀ ਸਾਂਝ ਪਾਉਂਦੇ ਹੁੰਦੇ ਸੀ ਉਹ ਵੀ 3 ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਤੇ ਬੈੱਡ ਤੇ ਸੀ 3-4 ਮਹੀਨੇ ਤੇ ਉਹਨੇ ਸਾਨੂੰ ਸੁਣਦਾ ਫੋਨ ਮੈਸੇਜ ਕਰਨਾ ਤੇ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੀ ਬੇਟੀ ਦਾ ਫੋਨ ਆਇਆ ਕਿ ਪਾਪਾ ਹਮੇਸ਼ਾ ਤੁਹਾਨੂੰ ਸੁਣਦੇ ਹੁੰਦੇ ਸੀ ਤੇ ਆ ਨੰਬਰ ਸੀ ਉਹਨਾਂ ਦਾ ਮੈਸੇਜ ਦੇਖ ਕੇ ਬਹੁਤ ਆਉਂਦੇ ਜਾਂਦੇ ਹੁੰਦੇ ਸੀ ਤੇ ਅਸੀਂ ਉਹਨਾਂ ਨੇ ਮੈਨੂੰ ਨੋਟੀਫਾਈ ਕੀਤਾ ਕਿ ਉਹ ਪੂਰੇ ਹੋ ਗਏ ਹਨਾ। ਪਿਛਲੇ ਹਫ਼ਤੇ ਨਾ ਪ੍ਰੋਗਰਾਮ ਸਾਡਾ ਜਿਹੜਾ ਤਾਏ ਵਾਲਾ ਚੱਲ ਰਿਹਾ ਮਿਊਜ਼ਿਕ ਜੰਕਸ਼ਨ ਮਨਦੀਪ ਤਾਇਆ ਕਰਦੇ ਸ਼ੰਸੋਂ ਕਰਦਾ ਹੁੰਦਾ ਦੁਪਹਿਰ ਨੂੰ, ਉਹਦੇ ਵਿੱਚ ਨਾ ਇੱਕ ਬੱਚੇ ਦਾ ਮੈਸੇਜ ਗਿਆ 12-13 ਸਾਲ ਦਾ ਹੋਏਗਾ ਹੁਣ ਮੈਨੂੰ ਨੀ ਪਤਾ, ਮੈਨੂੰ ਐਗਜੈਕਟ ਨੀ ਹਜੇ ਪਤਾ ਵੀ ਉਹ ਮੈਸੇਜ ਇਹ ਹੋਇਆ ਗਿਆ ਵੀ ਮੈਂ ਨਾ ਹਰਮਨ ਰੇਡੀਓ ਹੁਣ ਸੁਣਨ ਲੱਗ ਪਿਆ ਆ ਦੁਆਰਾ ਤੇ ਕਹਿੰਦੇ ਵੀ ਮੇਰਾ ਨਾ ਦਾਦਾ ਹਰਮਨ ਰੇਡੀਓ ਸੁਣਦਾ ਹੁੰਦਾ ਸੀ, 24 ਘੰਟੇ ਚੱਲਦਾ ਰਹਿੰਦਾ ਹੁੰਦਾ ਸੀ। ਕਹਿੰਦੇ ਜਦੋਂ ਪੂਰਾ ਹੋ ਗਿਆ ਤੇ ਮੈਨੂੰ ਸ਼ੌਕ ਲੱਗਿਆ, ਠੀਕ ਹੈ। ਕਹਿੰਦੇ 2-3 ਸਾਲ ਬਾਅਦ, ਹੁਣ ਮੈਨੂੰ ਨੀ ਪਤਾ ਵੀ ਉਹ ਕੌਣ ਹੋਣਗੇ, ਕਹਿੰਦੇ 2-3 ਸਾਲ ਬਾਅਦ ਮੈਨੂੰ ਮੇਰੇ ਦਾਦੇ ਦੀ ਯਾਦ ਆਈ ਤੇ ਨਾਲ ਮੈਨੂੰ ਯਾਦ ਆਇਆ ਵੀ ਉਹ ਹਰਮਨ ਰੇਡੀਓ ਸੁਣਦਾ, ਇੱਕ ਰੇਡੀਓ ਸੁਣਦਾ ਹੁੰਦਾ ਸੀ ਤੇ ਫਿਰ ਮੈਨੂੰ ਯਾਦ ਆ ਗਿਆ ਉਹ ਹਰਮਨ ਰੇਡੀਓ ਸੀ। ਕਹਿੰਦੇ ਹੁਣ ਮੈਂ ਉਹ ਲਾਇਆ ਤੇ ਲਾ ਕੇ ਸੁਣਦਾ ਆ ਤੇ ਮੈਨੂੰ ਤਾਏ ਦੀ ਆਵਾਜ਼ ਪਛਾਣ ਲਈ ਉਹਨੇ। ਕਹਿੰਦਾ ਮੈਂ ਹੁਣ ਤਾਏ ਨੂੰ ਫੋਨ ਕਰਨਾ, ਮੈਸੇਜ ਕਰਨਾ ਤੇ ਉਹਨੇ ਮੈਸੇਜ ਕੀਤਾ ਕਿ ਮੈਂ ਸੁਣ ਰਿਹਾ ਮੇਰਾ ਦਾਦਾ ਕਿਉਂਕਿ ਸੁਣਦਾ ਹੁੰਦਾ ਸੀ। ਸੋ ਦੇਖੋ ਕਿੰਨੀਆਂ ਯਾਦਾਂ ਵਾਪਸ ਆ ਜਾਂਦੀਆਂ ਨੇ, ਕਿੰਨੇ ਵਸੀਲੇ ਜਿਹੜੇ ਇਹਨਾਂ ਵਸੀਲਿਆਂ ਦੇ ਰਾਹੀਂ। ਸੋ ਅੱਜ ਜਿਹੜੀ ਹੈ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਹੈ ਜੀ ਜਿਹੜੇ ਸਾਡੇ ਲਿਸਨਰ ਨਹੀਂ ਹੈਗੇ ਸਾਡੇ ਨਾਲ ਪਰ ਮੈਂ ਹਮੇਸ਼ਾ ਸਾਡੇ ਨਾਲ ਜੁੜੇ ਰਹਿੰਦੇ ਸੀ।
ਮੈਂ ਵੀ ਨਾ ਡਾਕਟਰ ਮੋਰ ਦੇ ਮਾਮਲੇ 'ਚ ਜੇ ਮੈਂ ਸਿਰਫ ਇੱਕ ਵਾਰੀ ਉਹਨਾਂ ਨੂੰ ਮਿਲਿਆ ਕਈ ਮਹੀਨਿਆਂ 'ਚ ਤੇ ਉਹ ਵੀ ਆਪਾਂ ਇਕੱਠੇ ਮਿਲੇ ਹਾਂ ਤੇ ਤੁਸੀਂ ਜਦੋਂ ਮੈਨੂੰ ਉਹਨਾਂ ਨੇ ਜਦੋਂ ਤੁਹਾਡੇ ਮੂੰਹੋਂ ਬਹੁਤ ਵਾਰੀ ਸੁਣਿਆ ਸੀ ਵੀ ਉਹ ਬੜੇ ਉੱਦਮੀ ਆ, ਸਮਾਜ ਸੇਵੀ ਆ, ਬਲਗੂੜੀਆ ਦੇ ਵਿੱਚ ਬੜਾ ਰੁਤਬਾ, ਪਰ ਉਹਨਾਂ ਨਾਲ ਇੱਕ ਦੋ ਵਾਰੀ ਫੋਨ ਤੇ ਗੱਲ ਹੋਈ ਤੇ ਮਿਲਿਆ ਜਦੋਂ ਤੇ ਮੈਨੂੰ ਬੜਾ ਉਦੋਂ ਫੇਰ ਹੀ ਬੰਦੇ ਦੇ ਅੰਦਰ ਨਾ ਇੱਕ ਤੁਰਨਾ ਆਰਟ ਨਿਕਲਦੀ ਆ ਜਦੋਂ ਦੇਖੋ ਲਿਸਨਰ ਬਹੁਤ ਆ। ਮੈਂ ਕਿਸੇ ਵੀ ਲਿਸਨਰ ਨੂੰ ਇਹ ਨੀ ਕਹਿੰਦਾ ਵੀ ਸਾਨੂੰ ਪਿਆਰ ਨੀ ਕਰਦੇ, ਬਹੁਤ ਪਿਆਰ ਕਰਦੇ ਆ, ਬਹੁਤ ਜ਼ਿਆਦਾ ਸਾਨੂੰ ਸਤਿਕਾਰ ਦਿੰਦੇ ਆ ਜਿੱਥੇ ਵੀ ਮਿਲਦੇ ਆ, ਪਰ ਜਦੋਂ ਤੁਹਾਨੂੰ ਜੀ ਇੱਕ ਵੱਡੇ ਰੁਤਬੇ ਵਾਲਾ ਬੰਦਾ ਐ ਕਵੇ ਵੀ ਮੈਂ ਤੁਹਾਨੂੰ ਬਹੁਤ ਸੁਣਦਾ ਜੀ, ਮੈਂ ਤੁਹਾਨੂੰ ਬਹੁਤ ਚਾਹੁੰਦਾ ਜੀ, ਮੈਨੂੰ ਤੁਹਾਡੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਜੀ, ਤੇ ਉਦੋਂ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਫੀਲਿੰਗ ਆਉਂਦੀ ਆ ਵੀ ਯਾਰ ਹੈਰਾਨੀ ਹੁੰਦੀ ਆ ਵੀ ਐਡੇ ਐਡੇ ਬੰਦੇ ਸਾਨੂੰ ਸੁਣਦੇ ਆ ਤੇ ਉਹ ਸਾਨੂੰ ਕਹਿੰਦੇ ਆ ਵੀ ਅਸੀਂ ਤੁਹਾਨੂੰ ਪਸੰਦ ਕਰਦੇ ਹਾਂ। ਜਦੋਂ ਡਾਕਟਰ ਮੋਰ ਪਹਿਲੀ ਵਾਰ ਮਿਲੇ ਤੇ ਮੈਨੂੰ ਉਹਨਾਂ ਨੇ ਕਿਹਾ ਇੱਕ ਖੇਡ ਮੇਲੇ ਤੇ ਸੀ ਸ਼ਾਇਦ ਪਤਾ ਨੀ ਗੇਮਾਂ ਸੀ ਸਿਡਨੀ ਜਾਂ ਗ੍ਰਿਫਤ ਕਿਤੇ ਵੀ, ਤਾਂ ਉਹਨਾਂ ਨੇ ਇਹ ਗੱਲ ਕਹੀ ਉੱਥੇ, ਕਹਿੰਦੇ ਯਾਰ ਮੈਂ ਨੀ ਕਦੇ ਵੀ ਤੇਰਾ ਸ਼ੋਅ ਮਿਸ ਕੀਤਾ ਤੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ। ਮੈਂ ਉਦੋਂ ਬਾਅਦ ਚਲੋ ਉਹਨਾਂ ਨੇ ਮੈਨੂੰ ਇੱਥੇ ਕਿਹਾ ਮੈਂ ਰਿਵਰਲੈਂਡ ਆਉਣਾ ਤੇ ਮੈਂ ਤੁਹਾਨੂੰ ਮਿਲੂੰਗਾ, ਪਰ ਸਵਾਬ ਨੀ ਬਣ ਸਕਿਆ। ਫੇਰ ਪਿੱਛੇ ਜੇ ਮੈਨੂੰ ਲੋੜ ਪਈ ਬਲਗੂੜੀਆ ਦੇ ਵਿੱਚ ਕਿਸੇ ਗੱਲ ਦੀ, ਤੁਸੀਂ ਉਦੋਂ ਇੰਡੀਆ ਗਏ ਹੋਏ ਸੀ ਤੇ ਮੈਂ ਤੁਹਾਨੂੰ ਪੁੱਛਿਆ ਵੀ ਆਹ ਕੰਮ, ਤਾਂ ਤੁਸੀਂ ਮੈਨੂੰ ਡਾਕਟਰ ਮੋਰ ਦਾ ਨੰਬਰ ਭੇਜਿਆ ਵੀ ਤੁਸੀਂ ਉਹਨਾਂ ਨਾਲ ਗੱਲ ਕਰ ਲਓ, ਪਰ ਉਦੋਂ ਉਹਨਾਂ ਦੀ ਕੰਡੀਸ਼ਨ ਇੰਨੀ ਵਧੀਆ ਨੀ ਸੀ ਤੇ ਉਹ ਮੇਰੇ ਨਾਲ ਗੱਲ ਨਹੀਂ ਕਰ ਪਾਏ ਤੇ, ਪਰ ਬਿਲਕੁਲ ਜਿਹੜੇ ਕਮਿਊਨਿਟੀ ਦੇ ਜੇ ਹੀਰੇ ਬੰਦੇ ਜੋ ਜਾਂਦੇ ਆ ਤੇ ਮਨ ਔਖਾ ਹੋਣਾ ਲਾਜ਼ਮੀ ਆ। ਵਾਕਈ ਉਹਨਾਂ ਨੂੰ ਇੱਕ ਉਹ ਇੱਕ ਗੁਰਸਿੱਖ ਸਨ, ਭਾਵੇਂ ਉਹਨਾਂ ਰੂਪ ਸਰੂਪ ਦੇ ਵਿੱਚ ਉਹਨਾਂ ਨੇ ਉਹ ਜੇ ਕਹੀਏ ਕਈ ਬੰਦੇ ਕਿੰਤੂ ਪ੍ਰੰਤੂ ਕਰਨਗੇ ਵੀ ਉਹਨਾਂ ਨੇ ਉਹ ਰੂਪ ਸਰੂਪ ਨਹੀਂ ਧਾਰਿਆ ਸੀ ਸਿੱਖੀ ਦਾ, ਪਰ ਮੈਂ ਉਹਨਾਂ ਕੁਝ ਇੱਕ ਸਿੱਖਾਂ ਚ ਉਹਨਾਂ ਨੂੰ ਜਾਣਦਾ ਜਿਹੜੇ ਦਿਲੋਂ ਸਿੱਖ ਸਨ ਤੇ ਸੱਚੇ ਸਿੱਖ ਸਨ, ਜਿਹੜਾ ਜਿਹਨਾਂ ਨੇ ਆਪਣੀ ਮਿਹਨਤ ਆਪਣੀ ਲਗਨ ਜੇ ਲਾਈ ਆ ਤਾਂ ਗੁਰੂ ਦੇ ਘਰ ਨੂੰ ਨਿਸ਼ਾਵਰ ਕੀਤੀ ਆ, ਉਹ ਉਹਨਾਂ ਨੂੰ ਵਾਕਈ ਸ਼ਰਧਾਂਜਲੀ ਦਿੰਦੇ ਆ ਜੀ।
ਬਿਲਕੁਲ ਜੀ। ਤੇ ਸੱਜਣ ਮਿੱਤਰ ਹੋਰ ਬਹੁਤ ਜੁੜ ਰਹੇ ਨੇ, ਲਾਜਵਿੰਦਰ ਸਿੰਘ ਮੈਲਬਨ ਤੋਂ ਸਰਬੱਤ ਦਾ ਭਲਾ ਮੰਗਦੇ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਬਹੁਤ ਬਹੁਤ ਧੰਨਵਾਦ ਜੀ। ਤੇ ਦਲਜੀਤ ਢਿੱਲੋਂ ਸਾਡੇ ਨਾਲ ਜੁੜੇ ਨੇ ਜੀ ਇਨਸਫਿਲ ਕੇਨਸ ਤੋਂ, ਕਿਆ ਬਾਤ ਹੈ ਜੀ, ਮੈਂ ਕਿਹਾ ਕਰੇ ਆਪਣੇ ਦਲਜੀਤ ਢਿੱਲੋਂ ਮਹਿਤਾ ਚੌਂਕ ਵਾਲੇ ਨੇ, ਨਹੀਂ ਨਹੀਂ ਦਲਜੀਤ ਢਿੱਲੋਂ ਕੇਨਸ ਇਨਸਫਿਲ ਤੋਂ। ਜਗਿੰਦਰ ਸੋਹੀ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ? ਗੁਰਿੰਦਰ ਸਿੰਘ ਵੀ ਪ੍ਰੋਗਰਾਮ ਚ ਆ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਮਰੀਕਾ ਵਰਜੀਨੀਆ ਤੋਂ। ਰਵਿੰਦਰ ਸਿੰਘ ਮੈਲਬਨ ਤੋਂ ਸ਼ਾਮਿਲ ਹੋ ਗਏ ਨੇ, ਸਤਿ ਸ੍ਰੀ ਅਕਾਲ ਰਵਿੰਦਰ ਜੀ। ਕੁਲਵਿੰਦਰ ਸਿੰਘ ਧਾਲੀਵਾਲ ਸਾਡੇ ਨਾਲ ਜੁੜ ਚੁੱਕੇ ਨੇ ਗੋਲਡ ਕੋਸਟ ਤੋਂ, ਸਤਿ ਸ੍ਰੀ ਅਕਾਲ ਬੁਲਾ ਦਿੰਦੇ ਨੇ। ਕਹਿੰਦੇ ਕਿ ਵੀਰ ਜੀ ਅੱਜ ਦਾ ਮੁੱਦਾ ਤਾਂ ਘੱਟ ਗਿਣਤੀਆਂ ਦਾ ਕਹਾਣ ਹੋ ਰਿਹਾ, ਉਸ ਤੇ ਜ਼ਰੂਰ ਕਰਨੀ ਜੀ। ਕਰ ਰਹੇ ਜੀ, ਕਰ ਰਹੇ, ਸਾਰੀ ਗੱਲਬਾਤ ਆ ਰਹੀ ਹੈ, ਬਸ ਪਾਈਪ ਲਾਈਨ ਦੇ ਵਿੱਚ। ਤੇ ਸਾਡੇ ਨਾਲ ਸਾਡੇ ਅਜਮੇਰ ਸਿੰਘ ਜੀ ਹੁਣੇ ਜੁੜੇ ਨੇ, ਕਹਿੰਦੇ ਕਿ ਗੁਰੂ ਸਾਹਿਬ ਔਰੰਗਜ਼ੇਬ ਨੂੰ ਮਿਲਣ ਨਹੀਂ ਗਏ ਸਨ, ਬਾਅਦ ਸ਼ਾਹ ਨੇ ਤਖ਼ਤ ਤੇ ਕਾਬਜ ਕਰਾਉਣ ਵਿੱਚ ਗੁਰੂ ਸਾਹਿਬ ਜੀ ਦਾ ਹਿੱਸਾ ਸੀ, ਤੇ ਦਾਰਾ ਸ਼ਿਕੋਹ ਵਾਂਗ ਬਹਾਦਰ ਸ਼ਾਹ ਵੀ ਕੱਟੜ ਸੁੰਨੀਆਂ ਤੋਂ ਵੱਖਰਾ ਸੀ, ਬਾਕੀ ਭਾਰਤ ਦੀਆਂ ਸਰਹੱਦਾਂ ਦੇ ਵਾਸਤੇ